दंडौत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर गोविंद सच्चे पातशाह जी का पावन पवित्र इतिहास आप जी श्रवण कर रहे से इतिहास इथों तक पहुंच चुका है कि मलक जाति का दूसरे पासे लला बेग दे छोटे बेटे शमस बेग का लगातार युद्ध हो रहे। ग्रंथाकार भाई संतोख सिंह जी इन्हां दोवां दे युद्ध दा बयान कर रहे सन। मैं अज इथों ही अगे कथा नूं प्रारंभ करदा। कीनो प्रहार तन सुपट ब्रिपर रण चतर हाथ तर सिपर छिपर। ग्रंथाकार भाई संतोख सिंह जी लिखदे ने के प्रहार कीता है सुपट जाति मलक ने रण चतर हाथ तर सिपर छिपर। कवि जी लिखते ने के ढाल चार हथ जिहड़ी चौड़ी सी ना उन्हों हथ दे विच उसने फड़िया। लीनस बचाया अपन शरीर और पयो कोप बिन त्रास तीर। अपने आप दा बचा कीता है अपने शरीर दा बचा कीता है ते फिर हिरदे दे विच बहुत ही ज्यादा क्रोध नूं धारण कीता और डर तों रहत होया। आत निकट तुरंग लार आप माहे दिज को बिलांद अर्थ किया नाहे। ग्रंथाकार भाई संतोख सिंह जी लिखदे ने कि दोवां दे घोड़े एक दूजे दे बहुत ही ज्यादा लागे होए ने। दिज को बिलंद अर्थ किया ना है कहण तों पावे है कि दिज दा जिहड़ा जाति मलक दा घोड़ा सी ਉਹ ਥੱਕਿਆ ਹੋਇਆ ਨਹੀਂ ਸੀ ਉਸਨੇ ਦੂਸਰੇ ਨੂੰ ਮਾਰਨਾ ਸ਼ੁਰੂ ਕੀਤਾ ਭਾਵ ਕਿ ਦੋਵਾਂ ਦੇ ਘੋੜੇ ਹੀ ਇੱਕ ਦੂਜੇ ਦੇ ਨਾਲ ਭਿੜ ਗਏ। ਹਟ ਤੁਰਤ ਪਛੰਡਾ ਮਾਰ ਦੀਨ ਹੈ ਬਲੀ ਤੁਰਕ ਕੋ ਥਕਤ ਕੀਨ। ਇੰਨੇ ਜ਼ਿਆਦਾ ਦੁਲੱਤੇ ਮਾਰੇ ਨੇ ਜਾਤੀ ਮਲਕ ਦੇ ਘੋੜੇ ਨੇ ਦੂਸਰੇ ਘੋੜੇ ਨੂੰ ਕਿ ਮਨ ਨੂੰ ਉਸ ਨੂੰ ਬਹੁਤ ਹੀ ਜ਼ਿਆਦਾ ਵਿਆਕਲ ਕਰ ਦਿੱਤਾ ਥਕਾ ਦਿੱਤਾ। ਲਗ ਸ਼ਮਸ ਬੇਗ ਕੀ ਜਾਂਗ ਚੋਟ ਕਰ ਰਹੇ ਹੋ ਜਤਨ ਹੋਏ ਕਹਾਂ ਓਟ। ਇਸ ਰਾਵਾ ਜਾਤੀ ਮਲਕ ਦੇ ਘੋੜੇ ਨੇ ਇੱਕ ਐਸੀ ਟੱਕਰ ਮਾਰੀ ਹੈ ਕਿ ਜਿਸ ਦੇ ਨਾਲ ਸ਼ਮਸ ਬੇਗ ਦੀ ਲੱਤ ਦੇ ਉੱਤੇ ਵੀ ਕਾਫੀ ਚੋਟ ਲੱਗੀ ਹੈ। ਬੜਾ ਯਤਨ ਕੀਤਾ ਪਰ ਉਸ ਘੋੜੇ ਦੇ ਵਾਰ ਤੋਂ ਉਹ ਬਚਾ ਨਹੀਂ ਸਕਿਆ ਆਪਣੇ ਆਪ ਨੂੰ। ਦਿਜ ਸ਼ੀਘਰ ਤਾਰ ਹੈ ਤਾੜ ਫੇਰ ਪੁਣ ਕਰ ਉਯਾਣ ਕਰ ਤੁਰਕ ਨੇਰ। ਭਾਵ ਕੇ ਜਾਤੀ ਮਲਕ ਨੇ ਸ਼ੀਘਰਤਾ ਨੂੰ ਧਾਰਨ ਕਰਕੇ ਘੋੜੇ ਨੂੰ ਤਾੜ ਕੇ ਤੇ ਫੇਰ ਪ੍ਰੇਰ ਕੇ ਉਸ ਦੇ ਲਾਗੇ ਲਿਜਾਇਆ ਸ਼ਮਸ ਬੇਗ ਦੇ। ਮਾਰਿਓ ਕਿਰਪਾਨ ਲਗ ਕੰਠ ਕਾਏ ਸਿਰ ਪਰਿਓ ਜਾਏ ਭੂ ਪਰ ਲੁਠਾਏ। ਕਿਰਪਾਨ ਦਾ ਵਾਰ ਕੀਤਾ ਹੈ। ਗਲੇ ਦੇ ਉੱਤੇ ਜਾਤੀ ਮਲਕ ਨੇ ਉਸੇ ਵੇਲੇ ਸਿਰ ਤੋਂ ਧੜ ਅਲੱਗ ਹੋ ਗਿਆ। ਭੂ ਪਰ ਲੁਠਾਏ ਕਵੀ ਜੀ ਲਿਖਦੇ ਨੇ ਕਿ ਲੁੱਚਦਾ ਹੋਇਆ ਸਿਰ ਧਰਤੀ ਦੇ ਉੱਤੇ ਡਿੱਗ ਪਿਆ। ਜਿਮ ਪੱਕੀ ਹੋਏ ਫਲ ਡਾਲ ਸੰਗ ਤਿਸ ਹੱਥ ਲਸ਼ਟ ਕਾ ਗਿਰੈ ਭੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਸ਼ਮਸ ਬੇਗ ਦਾ ਸਿਰ ਥੱਲੇ ਡਿੱਗਿਆ। ਕਵੀ ਜੀ ਲਿਖਦੇ ਨੇ ਕਿ ਜਿਵੇਂ ਪੱਕਿਆ ਹੋਇਆ ਕੋਈ ਫਲ ਕਿਸੇ ਰੁੱਖ ਦੀ ਡਾਹਣੀ ਦੇ ਨਾਲ ਲੱਗਿਆ ਹੁੰਦਾ ਤੇ ਜਦੋਂ ਥੋੜੀ ਜਿਹੀ ਸੋਟੀ ਮਾਰੀ ਜਾਵੇ ਤੇ ਜਿਸ ਤਰ੍ਹਾਂ ਪੱਕਿਆ ਹੋਇਆ ਫਲ ਧਰਤੀ ਤੇ ਡਿੱਗ ਪੈਂਦਾ, ਇਸੇ ਤਰੀਕੇ ਦੇ ਨਾਲ ਸਿਰ ਡਿੱਗ ਪਿਆ ਸ਼ਮਸ ਬੇਗ ਦਾ ਧਰਤੀ ਦੇ ਉੱਤੇ। ਤਰ ਸਹਿਤ ਤੁਰੰਗ ਆਗੇ ਚਲੰਤ ਪਗ ਫਸੇ ਰਕਾਬਣ ਮੈਂ ਗਿਰੰਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਸਿਰ ਤੇ ਜ਼ਮੀਨ ਦੇ ਉੱਤੇ ਡਿੱਗ ਪਿਆ ਹੈ ਪਰ ਘੋੜੇ ਦੇ ਉੱਤੋਂ ਜਿਹੜਾ ਉਹ ਸ਼ਮਸ ਬੇਗ ਦਾ ਧਨ ਸੀ ਉਹ ਥੱਲੇ ਨਹੀਂ ਡਿੱਗਿਆ। ਇਸ ਦਾ ਕਾਰਨ ਇਹ ਸੀ ਕਿ ਰਕਾਬਾਂ ਦੇ ਵਿੱਚ ਪੈਰ ਉਹਦੇ ਫਸੇ ਰਹਿ ਗਏ, ਉਹ ਡਿੱਗ ਨਾ ਸਕੇ। ਜਬ ਚੱਲੇ ਅਗਰ ਤੁਰ ਲਟਕ ਆਏ ਤਿਬ ਕਿਉ ਤੁਰੰਗ ਕਰ ਬੇਗ ਤਾਏ। ਸਿਰ ਡਿੱਗ ਪਿਆ, ਮਰ ਗਿਆ ਸ਼ਮਸ ਬੇਗ, ਉਹਦਾ ਧੜ ਰਕਾਬਾਂ ਦੇ ਵਿੱਚ ਪੈਰ ਫਸੇ ਹੋਣ ਦੇ ਕਾਰਨ ਘੋੜੇ ਦੇ ਨਾਲ ਲਮਕ ਗਿਆ। ਜਦੋਂ ਭਾਰ ਲਮਕਿਆ ਉਸ ਵੇਲੇ ਘੋੜਾ ਬਹੁਤ ਹੀ ਜ਼ਿਆਦਾ ਤੜਪਕਿਆ ਤੇ ਤੇਜ਼ੀ ਦੇ ਨਾਲ ਇਧਰ ਉਧਰ ਦੌੜਨ ਲੱਗਾ। ਜਿਉਂ ਜਿਉਂ ਚਲੰਤ ਐ ਚਿਉ ਸੋ ਜਾਏ ਤਿਉ ਤਿਉ ਤ੍ਰਸੰਤ ਸ਼ਬਦ ਸੋ ਉਠਾਏ। ਹੁਣ ਜਿਵੇਂ ਜਿਵੇਂ ਘੋੜਾ ਤੁਰਦਾ ਹੈ ਤਿਵੇਂ ਤਿਵੇਂ ਉਹਦਾ ਜਿਹੜਾ ਧੜ ਹੈ ਉਹ ਘਸੀਟੀ ਦਾ ਜਾਂਦਾ ਧਰਤੀ ਦੇ ਉੱਤੇ, ਤਿਉਂ ਤਿਉਂ ਤ੍ਰਸੰਤ ਤੇ ਜਿਵੇਂ ਜਿਵੇਂ ਧੜ ਧਰਤੀ ਦੇ ਉੱਤੇ ਕਹਿੰਦਾ ਹੈ ਤਿਵੇਂ ਤਿਵੇਂ ਘੋੜਾ ਬਹੁਤ ਹੀ ਜ਼ਿਆਦਾ ਵਿਆਕੁਲ ਹੁੰਦਾ ਤੇ ਡਰਦਾ ਹੈ ਕਿ ਇਹ ਕੀ ਹੋ ਰਿਹਾ। ਨਹੀਂ ਟਿਕੈ ਕਿਤੋਂ ਪਾਜੋ ਫਿਰੰਤ ਤਰ ਕੋ ਘਸੀਟ ਅਤਿਸ਼ੈ ਡਰੰਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਰਤਾ ਵੀ ਉਹ ਘੋੜਾ ਟਿਕਦਾ ਨਹੀਂ ਹੈ, ਇਧਰ ਉਧਰ ਦੌੜਿਆ ਫਿਰਦਾ ਕਿਉਂਕਿ ਨਾਲ ਉਹਦੇ ਧੜ ਲਮਕਦਾ ਜਾ ਰਿਹਾ, ਉਸ ਤੋਂ ਵੀ ਬਹੁਤ ਜ਼ਿਆਦਾ ਡਰ ਮੰਨਦਾ। ਸਭ ਸਹਿਣ ਬਿਖੈ ਯਤਿ ਉਤ ਸੋ ਜਾਏ ਜਹ ਲਲਾ ਬੇਗ ਲਰ ਕਸ਼ਟ ਪਾਏ। ਸੈਣਾ ਦੇ ਵਿੱਚ ਇਧਰ ਉਧਰ ਦੌੜਦਾ ਦੌੜਦਾ ਆਖਰਕਾਰ ਉਹ ਘੋੜਾ ਉੱਥੇ ਪਹੁੰਚਿਆ ਹੈ ਜਿੱਥੇ ਕਿ ਲਲਾ ਬੇਗ ਕਸ਼ਟ ਨੂੰ ਪਾ ਕੇ ਲੜ ਰਿਹਾ ਸੀ। ਕੋਰਾ ਪਛਾਣ ਤਰ ਲਟਕ ਦੇਖ ਮਰ ਗਯੋ ਜਾਣ ਸ਼ੋਕਤ ਬਸ਼ੇਖ। ਇੰਨਾ ਜ਼ਿਆਦਾ ਵੱਧ ਸ਼ਕਲ ਧੜ ਹੋ ਚੁੱਕਾ ਹੈ ਘਸੀਟ ਦੇ ਕਾਰਨ, ਇਸ ਕਰਕੇ ਧੜ ਦੀ ਪਛਾਣ ਨਾ ਹੋ ਸਕੀ। ਪਰ ਕਵੀ ਜੀ ਲਿਖਦੇ ਨੇ ਕਿ ਲੱਲਾ ਬੇਗ ਨੇ ਘੋੜੇ ਦੀ ਪਛਾਣ ਕਰ ਲਈ ਕਿ ਇਹ ਤੇ ਮੇਰੇ ਪੁੱਤਰ ਛੋਟੇ ਦਾ ਘੋੜਾ ਹੈ। ਉਸ ਵੇਲੇ ਜਾਣਿਆ ਕਿ ਮੇਰੇ ਪੁੱਤਰ ਦੀ ਹੀ ਲਾਸ਼ ਹੈ ਜਿਹਨੂੰ ਘੋੜਾ ਘਸੀਟਦਾ ਹੋਇਆ ਲਿਆ ਰਿਹਾ। ਇਸ ਕਰਕੇ ਕਵੀ ਜੀ ਲਿਖਦੇ ਨੇ ਸ਼ੋਕਤ ਬਸ਼ੇਖ, ਬਹੁਤ ਹੀ ਜ਼ਿਆਦਾ ਵਿਸ਼ੇਸ਼ ਸੋਗ ਦੇ ਵਿੱਚ ਡੁੱਬਿਆ। ਟਿਗ ਮੁਗਲ ਹੇਰ ਕਹਿ ਅਸ ਚਿਨਾਰ ਇਹ ਸ਼ਮਸ ਬੇਗ ਕੇ ਤਰ ਉਦਾਰ। ਲਾਗੇ ਇੱਕ ਮੁਗਲ ਨੂੰ ਦੇਖ ਕੇ ਲਲਾ ਬੇਗ ਕਹਿੰਦਾ ਅਸ ਚਿਨਾਰ ਕੇਸ ਘੋੜੇ ਦੀ ਚਿਨਾਰੀ ਕਰੋ, ਇਸ ਘੋੜੇ ਦੀ ਪਛਾਣ ਕਰੋ, ਇਹ ਸ਼ਮਸ ਬੇਗ ਕੇ ਤਰ ਉਦਾਰ। ਮੈਨੂੰ ਲੱਗਦਾ ਕਿ ਮੇਰੇ ਬੇਟੇ ਸ਼ਮਸ ਬੇਗ ਦੇ ਥੱਲੇ ਇਹ ਘੋੜਾ ਸੀ। ਨਹੀਂ ਮੁੰਡ ਸੰਗ ਲਟ ਕੰਤ ਰੁੰਡ ਫਿਰ ਮਾਰਿਓ ਹੋਏ ਰਣ ਮੈਂ ਪ੍ਰਚੰਡ। ਲੱਲਾ ਬੇਗ ਕਹਿੰਦਾ ਕਿ ਧੜ ਦੇ ਨਾਲ ਸਿਰ ਨਹੀਂ ਹੈ, ਲਟਕਦਾ ਹੈ ਖਾਲੀ ਸੱਖਣਾ ਧੜ ਹੀ, ਫਿਰ ਮਰਿਓ ਹੋਏ ਰਣ ਮੈਂ ਪ੍ਰਚੰਡ। ਮੈਨੂੰ ਲੱਗਦਾ ਕਿ ਪ੍ਰਚੰਡ ਮੇਰਾ ਪੁੱਤਰ ਰਣ ਭੂਮੀ ਦੇ ਵਿੱਚ ਭਿੜ ਕੇ ਮਰ ਗਿਆ। ਤਬ ਕਹਿਓ ਤਾਂ ਤੁਮ ਲਖਿਓ ਜੋਏ ਬਿਨ ਮੂੰਡ ਤੁਰੰਗ ਜੁਤ ਰੰਡ ਸੋਏ। ਤਬ ਕਹਿਓ ਤਾਂ ਉਹਨਾਂ ਨੇ ਫਿਰ ਆਖਿਆ, ਕਹਿੰਦੇ ਨੇ ਤੁਮ ਲਖਿਓ ਜੋਏ ਭਾਵ ਕੇ ਜਿਸ ਤਰ੍ਹਾਂ ਤੁਸੀਂ ਜਾਣਿਆ ਹੈ ਪਛਾਣਿਆ ਹੈ ਬਿਨ ਮੂੰਡ ਤੁਰੰਗ ਜੁੱਤ ਰੁੰਡ ਹੋਏ ਕੇ ਸਿਰ ਤੋਂ ਬਗੈਰ ਘੋੜੇ ਦੇ ਨਾਲ ਇਹ ਤੜ ਲਟਕਰੇ। ਗਤ ਹੋਤ ਪਟਨ ਕੀ ਜਿਮ ਸੋ ਜੰਗ ਸੋ ਭਈ ਲਖੋ ਕਟ ਜਾਹੇ ਅੰਗ। ਕਹਿੰਦੇ ਨੇ ਕਿ ਜਿਸ ਤਰ੍ਹਾਂ ਦੀ ਹਾਲਤ ਰਣ ਭੂਮੀ ਦੇ ਵਿੱਚ ਸੂਰਮਿਆਂ ਦੀ ਹੁੰਦੀ ਹੈ, ਉਸੇ ਤਰ੍ਹਾਂ ਦੀ ਲੱਗਦਾ ਹੈ ਕਿ ਹਾਲਤ ਤੇਰੇ ਛੋਟੇ ਪੁੱਤਰ ਦੀ ਵੀ ਹੋ ਗਈ ਹੈ। ਕੱਟ ਜਾ ਹੈ ਅੰਗ ਕਿ ਅੰਗ ਕੱਟੇ ਗਏ ਨੇ ਔਰ ਸਿਰ ਵੱਖਰਾ ਹੋ ਗਿਆ ਤੇ ਧੜ ਵੱਖਰਾ ਹੋ ਗਿਆ। ਸੁਣ ਲੱਲਾ ਬੇਗ ਕੇ ਸ਼ੋਕ ਪਾਰ ਪਰਵਾਰ ਮੋਰ ਨਰ ਪੇ ਸੰਘਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਲਾ ਬੇਗ ਨੇ ਗੱਲ ਨੂੰ ਸੁਣਿਆ ਤੇ ਸ਼ੋਕ ਦੇ ਵਿੱਚ ਡੁੱਬ ਗਿਆ। ਪਰਿਵਾਰ ਮੋਰ ਨਰ ਭੇ ਸੰਘਾਰ, ਸੋਚਦਾ ਹੈ ਕਿ ਮੇਰੇ ਤੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਨਾ ਉਹ ਸਾਰੇ ਦੇ ਸਾਰੇ ਮਾਰੇ ਗਏ ਨੇ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆ ਹੀ ਚੁੱਕਾ ਹੈ ਕਿ ਪਹਿਲਾਂ ਭਾਣਜਾ ਮਰਿਆ, ਫਿਰ ਛੋਟਾ ਭਰਾ ਕੰਬਰ ਬੇਗ ਮਰਿਆ ਹੈ ਤੇ ਹੁਣ ਇਹ ਦੋਵੇਂ ਪੁੱਤਰ ਵੀ ਮਰ ਚੁੱਕੇ ਨੇ। ਸੋਚਦਾ ਹੈ ਕਿ ਮੇਰੇ ਪਰਿਵਾਰ ਦਾ ਤੇ ਨਾਸ ਹੋ ਗਿਆ। ਜਾਨੀ ਨਰੀਤ ਇਮ ਮੋਹੇ ਹੋਏ ਲਰ ਬੇ ਫਰੇਸ਼ ਤੇ ਸੰਗ ਜੋਏ। ਸੋਚਦਾ ਹੈ ਕਿ ਮੈਂ ਤੇ ਕਦੇ ਚਿੱਤ ਦੇ ਵਿੱਚ ਐਸੀ ਵਿਚਾਰ ਹੀ ਨਹੀਂ ਸੀ ਕੀਤੀ ਕਿ ਕਦੇ ਮੇਰੇ ਨਾਲ ਵੀ ਐਸਾ ਹੋਵੇਗਾ। ਲਰਬੇ ਫਰੇਸ਼ ਤੇ ਸੰਗ ਜੋਏ, ਸਾਡੇ ਵਿੱਚ ਤੇ ਇੰਨੀ ਤਾਕਤ ਸੀ ਕਿ ਅਸੀਂ ਫਰਿਸ਼ਤਿਆਂ ਦੇ ਨਾਲ ਵੀ ਲੜ ਸਕਦੇ ਸਾਂ, ਪਰ ਹੇ ਯਾ ਖੁਦਾ ਇਹ ਕੀ ਹੋ ਗਿਆ। ਇਹ ਕਰਨ ਹਾਰ ਕਿਆ ਮਤ ਬਿਲੰਦ ਨਹੀਂ ਸਕਿਓ ਜਾਣ ਲਖ ਸੈਨ ਬਿਰੰਦ। ਕਹਿੰਦਾ ਕਿ ਜੋ ਕਰਨ ਹਾਰ ਖੁਦਾ ਹੈ ਉਹਨੇ ਕਿਆਮਤ ਦਾ ਦਿਨ ਵੱਡਾ ਦਿਖਾ ਦਿੱਤਾ, ਨਹੀਂ ਸਕਿਓ ਜਾਣ ਮੈਂ ਜਾਣ ਹੀ ਨਹੀਂ ਸਕਿਆ ਲਖ ਸੈਨ ਬਿਰੰਦ। ਵੱਡੀ ਸੈਨਾ ਸੀ ਪਰ ਮਾਰੀ ਕਿਵੇਂ ਗਈ। ਦਲ ਗੁਰੂ ਕੇਰ ਮੈਂ ਅਲਪ ਜਾਨ ਲਖ ਕੈ ਸੁਖੇਣ ਕਰ ਦੇਊ ਹਾਨ। ਲਲਾ ਬੇਗ ਕਹਿੰਦਾ ਕਿ ਗੁਰੂ ਦੀ ਫੌਜ ਨੂੰ ਥੋੜਿਆਂ ਜਾਣ ਕੇ ਮੈਂ ਹਮੇਸ਼ਾ ਮਨ ਦੇ ਵਿੱਚ ਇਸੇ ਤਰ੍ਹਾਂ ਸੋਚਦਾ ਰਿਹਾ ਕਿ ਮੈਂ ਗੁਰੂ ਦੀ ਥੋੜੀ ਫੌਜ ਦਾ ਹਾਣ ਕਰ ਦਿਆਂਗਾ ਮੁਕਾ ਦਿਆਂਗਾ। ਇਤਿਆਦ ਬਾਕ ਕਹਿ ਕਰ ਰੁਦੰਤ ਪੁੱਛਤਾਏ ਅਦਕ ਸੰਕਟ ਪਰੰਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਦੇ ਵਿਚਾਰ ਕਰਕੇ ਬੜਾ ਰੋਇਆ ਲਲਾ ਬੇਗ, ਬਹੁਤਾ ਜ਼ਿਆਦਾ ਪਛਤਾਇਆ ਵੀ ਤੇ ਵੱਡੇ ਦੁੱਖ ਨੂੰ ਪ੍ਰਾਪਤ ਕੀਤਾ। ਨਿਜ ਮ੍ਰਿਤ ਹਿਰਦੈ ਨਿਸ਼ਚੇ ਸੁਕੀਨ ਨਹੀਂ ਜੀਅਨ ਆਸ ਪਾਇਆ ਆਨੰਦ ਹੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਮੌਤ ਹੋਣੀ ਉਸਨੇ ਨਿਸ਼ਚਿਤ ਰੂਪ ਦੇ ਵਿੱਚ ਜਾਣ ਲਈ ਹੈ। ਨਹੀਂ ਜੀਵਨ ਆਸ ਪਾ ਆਨੰਦ ਹੀਨ, ਆਪਣੇ ਜੀਵਨ ਦੀ ਆਸ ਨੂੰ ਲਲਾ ਬੇਗ ਨੇ ਛੱਡ ਦਿੱਤਾ, ਆਨੰਦ ਤੋਂ ਹੀਣਾ ਹੋ ਗਿਆ, ਖੁਸ਼ੀ ਤੋਂ ਰਹਿਤ ਹੋ ਗਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਰੋਦਤ ਸ਼ੋਕਤ ਹੇਰ ਕਰ ਹੁਤੋ ਮੁਸਾਹਿਬ ਪਾਸ ਗੁਲਖਾਂ ਨਾਮ ਪਠਾਨ ਕੋ ਬੋਲਿਓ ਸੁਮਤ ਪਰ ਕਾਸ਼। ਜਦੋਂ ਰੋਇਆ ਬਹੁਤਾ ਜ਼ਿਆਦਾ ਲਲਾ ਬੇਗ ਨੇ ਸੋਗ ਮੰਨਿਆ ਤੇ ਲਾਗੇ ਹੀ ਕਵੀ ਜੀ ਲਿਖਦੇ ਨੇ ਕਿ ਇਸ ਦਾ ਇੱਕ ਅਹਿਲਕਾਰ ਲਲਾ ਬੇਗ ਦਾ ਖਲੋਤਾ ਸੀ ਜਿਸ ਦਾ ਨਾਮ ਸੀ ਗੁਲ ਖਾਂ। ਉਸ ਪਠਾਨ ਨੇ ਫਿਰ ਆਪਣੀ ਮਤ ਦੇ ਨਾਲ ਇਸ ਤਰ੍ਹਾਂ ਸਮਝਾਉਣ ਦਾ ਯਤਨ ਕੀਤਾ ਲਲਾ ਬੇਗ ਨੂੰ।
ਲਲਾ ਬੇਗ ਸ਼ੋਕਨ ਕੀ ਜੈ ਸੁਜਾਨਾ ਸਮੋ ਜੰਗ ਕੋ ਜਾਣ ਲੀ ਜੈ ਮਹਾਨਾ।
ਗੁਲ ਖਾਂ ਕਹਿੰਦਾ ਕਿ ਇਹ ਜਰਨੈਲ ਲਲਾ ਬੇਗ ਸੋਗ ਨੂੰ ਧਾਰਨ ਨਾ ਕਰ, ਸੁਜਾਨ ਬਣ, ਸਿਆਣਾ ਬਣ, ਸਮੋ ਜੰਗ ਕੋ ਜਾਣ ਲੀਜੈ ਮਹਾਨਾ। ਵੱਡੇ ਜੰਗ ਦਾ ਜਿਹੜਾ ਸਮਾਂ ਹੈ ਨਾ ਇਹ ਬਣਿਆ ਹੋਇਆ।
ਫਤਿਹ ਹੋਏ ਕਹਿ ਹਾਰੀਏ ਕੋ ਸੁਪਾਵੈ ਲੜੈ ਵੀਰ ਸਾਰੇ ਹੀ ਰੀਤ ਪਾਵੈ।
ਲਲਾ ਬੇਗ ਨੂੰ ਗੁਲ ਖਾਂ ਕਹਿੰਦਾ ਕਿ ਭਾਵੇਂ ਫਤਿਹ ਹੋਵੇ ਜਿੱਤ ਹੋਵੇ ਤੇ ਭਾਵੇਂ ਹਾਰ ਹੋਵੇ, ਜਿਹੜੇ ਸੂਰਮੇ ਨੇ ਉਹ ਹਮੇਸ਼ਾ ਲੜਦੇ ਨੇ ਔਰ ਸੂਰਮਿਆਂ ਨੂੰ ਲੜਨਾ ਹੀ ਸੋਭਾ ਦਿੰਦਾ।
تجہ جنگ جو دا بری بات ہووے دوہوں لوک کو مود تعریف کھووے
گلخاں کہندا ہے کہ جے کر سورما جنگ نو جد نو چھڑ دیندا ہے تے اس دے واسطے بہت بری گل ہوندی ہے دوہاں لوکاں دی او دی خوشی ناس ہو جاندی ہے اس لوک دے وچ لوک نندیا کردے نے پر لوک دے وچ بھی چنگی جگہ اس نو ملدی نہیں تعریف کھووے پاو کے تعریف دی گل دور چلی جاندی ہے
بڑے آپ دانا کہے کون سیانو پلی بات جیتی سب بدھ جانو
گلخاں کہندا ہے کہ تسیں تے آپ دانے ہو تسیں تے آپ سیانے ہو تانوں سیانی مت کون دے سکدا ہے پلی بات جیتی سب بدھ جانو جنی بھی چنگی یوگ گل ہے اس نو بدھی دے نال تسیں جان دے
رچی آپ مولا بنے اگر سوئی سہن سیس سارے نہ مور سو کوئی
گلخاں کہندا ہے کہ خدا نے مولا نے جڑی بنت بنائی ہوئی ہے وہ آپے ہی بنائی ہوئی ہے جڑی بھی مولا نے بنت بنا دیتی ہے اس نو ہر ایک منوکھ نو سر دے اتے سہنا پوے گا نہ مور سو کوئی خدا دی کیتی نو کوئی موڑ نہیں سکتا
کہاں ہو تروئے مٹے نہ ہی کیسے لرو اگر ہے چڑھے آپ جیسے
کہندا ہے کہ رون دے نال کچھ بھی حاصل ہو نہیں سکدا لرو اگر ہوئے چڑھے آپ جیسے کہندا ہے کہ جس طرح دوسرے سورمے چڑھ کے اگے ود کے لڑے نے تانوں بھی چاہیدا ہے کہ ہن اگے ود کے لڑائی کرو
ہجو نہ کر تور تعریف سارو لکھو لاج اچھے کرو نہ ہی تارو
کہندا ہے کہ جے کر نہ لڑو گے وڈی نندیا ہوئے گی تعریف ساری ختم ہو جائے گی اپنی لاج نو اپنی پت نو اپنی عزت نو رکھو ایدی رکھیا کرو کرو نہ ہی ٹارے اس کر کے جنگ تو ٹالا نہ کرو
گولن خان کے بین جانے سجانے للا بیگ نے شوق تیاگیو مہانے
گرنتھاکار پائی سنتوک سنگھ جی لکھ دے نے کہ گل خان دیاں گلاں نو جدوں سنیا سیانیاں نو تے للا بیگ نے اپنے سارے سوگ نو دور کر دیتا
کریو یوت سہری دے تیر تارے گرو سنگ چاہے پیرو جنگ پارے
من دے وچ تیرج نو تارن کیتا ہے اپنے من دے وچ اتشاہ نو ودایا ہے گرو سنگ چاہے پیرو جنگ پارے کہ گرو دے نال میں جا کے پاری جنگ کراں اس طرح دی سوچ سوچی
ہو تو فیض خان پاس دینی دلیری اہم پران جولو سنو بات میری
کبھی سنتوک سنگھ جی لکھ دینے کہ اس تو علاوہ ایک فیض خان نا دا ہور بھی لاگے اہلکار سی جنہیں دلیری دیتی ہے کہندا ہے اہم پران جولو سنو بات میری کہندا ہے کہ اے جرنیل للا بیگ میری گل نو دھیان دے نال سن لے جنہ چر تک تیرے شریر دے وچ پران نے
گرو کو گہ کے ہتھ شستر مار تب شاہ کے پاس آپا دکھا رہے
کہندا ہے کہ جنہ چر ساڈے سارے دے شریراں دے وچ سواس نے اوناں چر تک اسی اس آس نو نہیں چھڈاں گے کہ گرو نو جان تے پھڑا گے تے جان شستران دے نال مار دواں گے دوہاں دے وچوں ایک کم کر کے پھر ہی اپنا منہ بادشاہ نو جا کے دکھاواں گے
نہیں تو یہاں بھی رکھے تن مجارا شریر انت جائے گا سہے کھگ تارا
نالے فیض خان اپنے آپ دے بارے گل کردا ہے تے نالے للا بیگ نو اس طرح دا اتشاہ دیندا ہے کہندا ہے کہ جے کر دوواں کماں دے وچوں ایک وی کم نہ کر سکے جے کر گرو پھڑیا وی نہ گیا جے کر گرو ماریا وی نہ گیا تے پھر اسے ہی رن بھومی دے وچ اسی اپنے شریراں نو چھڑ دیاں گے وڈے تکھے جننے وی تیر چلن گے انہاں ساریاں نو چھاتی دے اتے سہارا گے
یہی بات اچھی للا بیگ مانی چلو ساموہ جنگ کے تمانی
گرنتھاکار پائی سنتوک سنگھ جی لکھ دے نے
ਕਿ ਜਦੋਂ ਫੈਜ਼ ਖਾਨ ਨੇ ਇਸ ਤਰ੍ਹਾਂ ਦੀਆਂ ਦਲੇਰੀ ਵਾਲੀਆਂ ਗੱਲਾਂ ਕੀਤੀਆਂ, ਉਹਦੀਆਂ ਗੱਲਾਂ ਨੂੰ ਲੱਲਾ ਬੇਗ ਨੇ ਸੁਣਿਆ ਤੇ ਚੰਗਾ ਮੰਨਿਆ। ਚੱਲਿਓ ਸਾਮੋਹੇ ਜੰਗ ਕੇ ਹੇਤ ਮਾਨੇ, ਵੱਡਾ ਮਾਨੇ ਹੰਕਾਰੀ ਜੰਗ ਦੇ ਵਾਸਤੇ ਤਿਆਰ ਹੋਇਆ, ਸਾਹਮਣੇ ਜਾਣ ਦੇ ਵਾਸਤੇ ਬਿਲਕੁਲ ਤਿਆਰ ਹੈ, ਜੰਗ ਨੂੰ ਕਰਨ ਦੇ ਵਾਸਤੇ। ਇਸ ਤਰੀਕੇ ਦੇ ਨਾਲ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਨੂੰ ਬਿਆਨ ਕੀਤਾ।
ਲੱਲਾ ਬੇਗ ਦੀ ਆਸ ਉਮੈਦ ਟੁੱਟੀ, ਪੱਲਾ ਦਿਸ ਰਿਹਾ ਵਿੱਚ ਹਾਰ ਆਇਆ, ਨਾਲੇ ਪੁੱਤਰ ਭਤੀਜੇ ਵੀ ਗਏ ਮਾਰੇ, ਉਹਦੇ ਸਿਰ ਤੇ ਕਹਿਰ ਕਹਾਰ ਆਇਆ। ਫਤਿਹ ਪਾਉਣ ਦੀ ਆਸ ਨਾ ਰਹੀ ਉੱਕੀ, ਪਿਛਾ ਹਟਣਾ ਬੁਰਾ ਵਿਚਾਰ ਆਇਆ, ਕੀ ਸ਼ਾਨੂ ਦਿਆਂਗਾ ਮੂੰਹ ਜਾ ਕੇ, ਘੋੜੇ ਲੈ ਕੇ ਨਾਲ ਬਲਕਾਰ ਆਇਆ। ਨਾ ਉਮੈਦ ਹੋ ਸਾਰਿਆਂ ਪਾਸਿਆਂ ਤੋਂ, ਘੋੜਾ ਛੇੜ ਮੈਦਾਨ ਵਿਚਕਾਰ ਆਇਆ, ਫੌਜ ਕਰ ਕੱਠੀ ਲੈ ਕੇ ਨਾਲ ਸਾਰੀ, ਹੱਥ ਫੜ ਨੰਗੀ ਤਲਵਾਰ ਆਇਆ। ਮਾਰੋ ਮਾਰੋ ਜਵਾਨੋ ਨਾ ਹਟੋ ਪਿੱਛੇ, ਆਪ ਵੱਧ ਕੇ ਅੱਗੇ ਸਰਦਾਰ ਆਇਆ। ਮੁੜੇ ਫੇਰ ਪਠਾਨ ਕਰਤਾਰ ਸਿੰਘਾ, ਕੌਮੀ ਜੋਸ਼ ਮੁੜ ਕੇ ਇੱਕ ਵਾਰ ਆਇਆ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਆਖਿਰਕਾਰ ਲੜਨ ਦਾ ਫੈਸਲਾ ਕੀਤਾ ਤੇ ਲੜਾਈ ਦੇ ਵਾਸਤੇ ਤਿਆਰ ਹੋ ਕੇ ਲੱਲਾ ਬੇਗ ਅੱਗੇ ਵਧੇ।
ਗੁਰੂ ਸੂਰ ਟਾਂਡੇ ਪਿਖੇ ਛਤਰ ਆਏ, ਨਹੀਂ ਪਾਜ ਤੇ ਪ੍ਰਾਣ ਚਾਹੇ ਖਪਾਏ।
ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਸੂਰਮੇ ਡਟੇ ਹੋਏ ਨੇ, ਉਹਨਾਂ ਨੇ ਵੈਰੀਆਂ ਨੂੰ ਆਉਂਦਾ ਭਾਵੇਂ ਦੇਖ ਲਿਆ, ਪਰ ਤਾਂ ਵੀ ਭੱਜਣ ਦੀ ਚਾਹ ਨਹੀਂ ਕਰਦੇ, ਪ੍ਰਾਣ ਚਾਹੇ ਖਪਾਏ, ਆਪਣੇ ਪ੍ਰਾਣਾਂ ਦਾ ਨਾਸ ਕਰਵਾਉਣਾ ਚਾਹੁੰਦੇ ਨੇ।
ਬੜੀ ਚੁੰਗ ਬਾਂਦੇ ਮਿਲੇ ਨੇਰ ਕੀਨੇ, ਤੁਫੰਗਾਨ ਗੋਰੀ ਤਬੈ ਛੋਰ ਦਿਨੇ।
ਵੱਡੇ ਟੋਲੇ ਨੂੰ ਬੰਨ ਕੇ ਲੱਲਾ ਬੇਗ ਮਿਲ ਕੇ ਸਾਰਿਆਂ ਦੇ ਨਾਲ ਅੱਗੇ ਵਧਿਆ ਹੈ, ਇੱਕੋ ਵਾਰ ਬਹੁਤੀਆਂ ਸਾਰੀਆਂ ਗੋਲੀਆਂ ਦੀ ਮਾਰ ਕਰ ਦਿੱਤੀ ਗਈ।
ਦੋਹੋਂ ਯੋਰ ਤੇ ਪਿੜ ਮਾਚੋ ਦੁਹੇਲਾ, ਸਟਾ ਸੱਟ ਸੇਲੇ ਪਈ ਰੇ ਲਪੇਲਾ।
ਕਵੀ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਤੋਂ ਵੱਡਾ ਜਿਹੜਾ ਭੇੜ ਸੀ ਉਹ ਮਚ ਗਿਆ ਹੈ, ਤੀਰ ਬਰਛੇ ਸੇਲੇ ਸਾਰੇ ਦੇ ਸਾਰੇ ਸਟਾ ਸੱਟ ਦੀ ਆਵਾਜ਼ ਦੇ ਨਾਲ ਚੱਲਣ ਲੱਗੇ।
ਚਲੇ ਤੀਰ ਤਿੱਖੇ ਲਗੇ ਅੰਗ ਗਾਡੇ, ਛੁੱਟੋ ਸ਼੍ਰੋਣ ਚਾਲਿਓ ਮਹਾਰੋਸ ਬਾਡੇ।
ਚੱਲੇ ਹੋਏ ਤੀਰ ਤਿੱਖੇ ਸੂਰਮਿਆਂ ਦੇ ਅੰਗਾਂ ਦੇ ਵਿੱਚ ਗੱਡੇ ਗਏ ਨੇ, ਜਿੱਥੇ ਗੱਡੇ ਗਏ ਨੇ ਤੀਰ ਉਥੋਂ ਬਹੁਤਾ ਜ਼ਿਆਦਾ ਖੂਨ ਡੁੱਲਿਆ ਹੈ, ਖੂਨ ਨੂੰ ਡੁੱਲਣ ਦੇ ਕਾਰਨ ਕਵੀ ਜੀ ਲਿਖਦੇ ਨੇ ਕਿ ਯੋਧਿਆਂ ਦੇ ਵਿੱਚ ਵੱਡਾ ਰੋਸ ਵਧ ਰਿਹਾ।
ਮਹਾ ਜੋਧ ਮਾਚੋ ਗੁਰੂ ਜੀ ਅਨੰਦੇ, ਲਿਓ ਚਾਂਪ ਗਾਡੋ ਤਜੈ ਤੀਰ ਬ੍ਰਿੰਦੇ।
ਕਵੀ ਜੀ ਲਿਖਦੇ ਨੇ ਕਿ ਜਦੋਂ ਬਹੁਤ ਭਿਆਨਕ ਘਮਸਾਨ ਦਾ ਯੁੱਧ ਮਚਿਆ, ਉਸ ਯੁੱਧ ਨੂੰ ਦੇਖ ਕੇ ਸਤਿਗੁਰੂ ਜੀ ਆਨੰਦਿਤ ਹੋਏ ਨੇ। ਸਤਿਗੁਰਾਂ ਨੇ ਆਪਣੇ ਕਠੋਰ ਧਨੁਸ਼ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਤੇ ਬਹੁਤ ਸਾਰੇ ਤਿੱਖੇ ਤੀਰਾਂ ਦਾ ਵੈਰੀਆਂ ਦੇ ਉੱਤੇ ਪ੍ਰਹਾਰ ਕੀਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਯੁੱਧ ਹੋ ਰਿਹਾ।
ਹਸਨ ਖਾਨ ਨੇ ਦੱਸਿਆ ਓ ਸੂਬਾ, ਘੋੜੇ ਸਭ ਚੇਤੇ ਅਸਵਾਰ ਗੁਰਜੀ, ਕਰਨ ਇੱਕ ਦੂ ਇੱਕ ਮੈਦਾਨ ਅੰਦਰ ਹੈ, ਆਪ ਆਇਆ ਗੁੱਸਾ ਤਾਰ ਗੁਰਜੀ। ਬਸ ਫੌਜ ਇਹੋ ਜਿਹੜੀ ਲੜ ਰਹੀ ਏ, ਬਾਕੀ ਹੋਈ ਮੈਦਾਨ ਸਥਾਰ ਗੁਰਜੀ। ਗਏ ਪੁੱਤ ਭਤੀਜੇ ਭਰਾ ਮਾਰੇ, ਤਾਰ ਰੂਪ ਆਇਆ ਖੂਨ ਖਾਰ ਗੁਰਜੀ। ਹੈ ਸ਼ਾਹੀ ਅੰਦਰ ਯੋਧਾ ਚੋਣ ਮਾਏ, ਦਿਲ ਚਲਾ ਤੇ ਤਨੀ ਤਲਵਾਰ ਗੁਰਜੀ। ਸੁਣਦੇ ਸਾਰ ਦਿਲਬਾਗ ਨੂੰ ਛੇੜ ਕਰਕੇ, ਦਿੱਤੀ ਧਨਖ ਦੇ ਤਾਈ ਟੰਕਾਰ ਗੁਰਜੀ। ਦੋਹਾਂ ਦਲਾਂ ਦੇ ਮਾਲਕ ਵਧੇ ਅੱਗੇ, ਲੱਗੇ ਤੀਰਾਂ ਦੀ ਕਰਨ ਬੁਛਾੜ ਗੁਰਜੀ।
बुरी मार मची करतार सिंगा लगे तीर छड़ने एक सार गुरजी।
कवि करतार सिंह जी क्लास वाली लिखते ने के हसन खान दूत ने सारा भेद दसिया है के लला बेग सारिया तो वड्डा सरदार हुण अगे वध रहे सतगुरां ने तिखे तीर छड़े ते कमसान दा युद्ध शुरू हो गया।
कहो जोध जंग कीने बडेरे नहीं अगर जावो पिखो वीर पेरे।
जदों ही जोध शाह अगे नूं वधन लगा ते सतगुरां ने आख्या कि हे जोध शाह तू अगे भी बहुत वड्डा युद्ध कीता है नहीं अगर जावो कहिंदे ने हुण तों अगां नहीं वधना
पिखो वीर पेरे हे सूरमिया जिस तरह साडा पेड़ हुंदा है ना तू उस नूं दे। बड़ी रात के बृंद बैरी लरंते खपाए कने मार द्रोही दुरंते।
सतगुरु जी जोध शाह नूं कहिंदे ने के वड्डी रात तो तू वैरियां बहुतियां सारियां दे नाल लड़दा आ रहा है खपाए कने मार द्रोही तुरंते बड़ियां नूं खपाया बड़ियां नूं मारिया ते हुण तू तीरे नूं धारण करके मेरे पिछे रह।
छुटै तीर गोरी बचावो शरीर पयो अंत शत्रण जीतो सो तीर।
सतगुरु जी कहिंदे ने के छुट रहियां गोलियां तो ते तीरां तो अपने शरीर दा हुण बचा करना है क्योंकि मैनूं लगदा है कि जंग दा अंत होण वाला है शत्रु बहुत थोड़े रह गए ने इस करके जिन्ना ज्यादा हो सके अपने शरीरां दे सारे सवाल करो।
गुरु बैन मान्यो या मोर पछान्यो करियो पीम जुदंग दलं पूरहान्यो।
कवि जी लिखदे ने कि सतगुरां दे बचन नूं सुनिया जोत शाह ने क्योंकि सतगुरां दा आख्या होया बचन अमोड़ है मोड़ने योग नहीं है इस करके नहीं मोड़िया।
करियो भीम जुदंग दलं कुरहान्यो
भाव के वड्डा भयानक जोध शाह ने पहला जंग लड़िया सी जिदे विच बहुतियां नूं मार दिता सी।
कछु अंग में काव लागे दिखंते श्रम होत पाखित कोरा परंते।
कवि जी रखदे ने केस तो इलावा लड़दियां लड़दियां बहुते सारे जख्म भी जोध शाह दे शरीर दे उते लगे हुए सन इस तो इलावा घोड़ा भी उसका बड़ा थकिया होया सी।
बिदी चंद चाहे बरो शत्र मदन बदो एक बारी करो जुद सुदन।
दूसरे पासे भाई बिदी चंद जी चाहुंदे ने कि मैं जुद दे विच वड़ के वैरियां दा नाश करां
बदो एक बारी करो जुद सुदन
इको वार ऐसी मार मारा के जुद नूं शुद्ध कर दे।
गुरु जी निवार्यो उचार्यो थरीजै लगे काव अंगं श्रम जान लीजै।
जदों बिधी चंद ने अगे वधन दी कोशिश कीती ते कवि जी लिखदे ने कि बिधी चंद नूं वी सतगुरां ने रोक दिता कहिंदे ने थरीजै हे बिधी चंद रुक जा अगे नहीं जाना
लगे काव अंगं श्रम जान लीजै।
हे भाई बिधी चंद तू अगे नहीं जाना तेरे शरीर नूं बड़े जख्म लगे हुए ने इस तो इलावा तेरा शरीर भी थकिया।
अबै अंत को जुद देखो हमारा लला बेग के साथ खगन प्रहारा।
जोध शाह ते बिधी चंद नूं रोक के सतगुरु जी कहिंदे ने कि अखीरला युद्ध होण जा रहा है इस करके साडे युद्ध नूं तुसी खलो के देखो लला बेग दे नाल मेरा युद्ध होवेगा।
जिती शाह की सेन जोधा कहावे मचे मारे ऐसी नहीं शेख पावे।
सतगुरु हरगोबिंद सच्चे पातशाह जी कहिंदे ने कि जिन्नी भी बादशाह दी सेना है जिहड़ी सेना अपने आप नूं वड्डी कहुंदी है मचे मारे ऐसी नहीं शेख पावे ऐसी मार युद्ध दे विच हुण मचेगी नहीं शेख पावे के बाकी माण रवेगा ने।
बिदी जोध दोनों कहो नम्र है के समं आप के कौन है यारे के।
बिदी चंद ने ते जोध शाह ने नम्रता दे नाल सतगुरां दे चरणां दे विच बेनती कीती सच्चे पातशाह तुसी ठीक फरमा रहे हो तुहाडे सामने कोई भी वैरी टिक नहीं सकदा।
नहीं देव दैतन में वीर कोई कहां बापुरे मानुखा जून जोई।
दोवें कहिंदे ने हे सच्चे पातशाह
ਤੁਹਾਡੇ ਸਾਹਮਣੇ ਕੋਈ ਵੀ ਦੇਵਤਾ ਨਹੀਂ ਅੜ ਸਕਦਾ, ਇਸ ਤੋਂ ਇਲਾਵਾ ਤੁਹਾਡੇ ਸਾਹਮਣੇ ਕੋਈ ਵੀ ਦੈਂਤ ਅੜ ਨਹੀਂ ਸਕਦਾ। ਤੇ ਸੱਚੇ ਪਾਤਸ਼ਾਹ, ਜੇਕਰ ਤੁਹਾਡੇ ਸਾਹਮਣੇ ਦੇਵਤੇ ਤੇ ਦੈਂਤ ਨਹੀਂ ਅੜ ਸਕਦੇ ਤੇ ਸੱਚੇ ਪਾਤਸ਼ਾਹ, ਇਹਨਾਂ ਮਨੁੱਖਾਂ ਦੀ ਕੀ ਔਕਾਤ ਹੈ ਕਿ ਤੁਹਾਡੇ ਸਾਹਮਣੇ ਠਹਿਰ ਸਕਣ। ਕਹੋ ਇੱਕ ਵਾਰ ਅੰਤਰ ਲੋਕੀ ਬਿਨਾਸੋ, ਰਚੋ ਫੇਰ ਤੈਸੇ ਕਰੇ ਮੂੜ ਸਾਸੋ। ਕਹਿੰਦੇ ਨੇ ਇਹ ਸੱਚੇ ਪਾਤਸ਼ਾਹ, ਜੇਕਰ ਤੁਸੀਂ ਇੱਕ ਵਾਰ ਕਹਿ ਦੇਵੋ ਤੇ ਤੁਹਾਡੇ ਬਚਨ ਕਰਨ ਦੇ ਨਾਲ ਤ੍ਰਿਲੋਕੀ ਦਾ ਵਿਨਾਸ਼ ਹੋ ਸਕਦਾ ਹੈ, ਸਰਵਨਾਸ਼ ਹੋ ਸਕਦਾ ਹੈ, ਕਿਉਂਕਿ ਵਿਦਵਾਨਾਂ ਨੇ ਤਿੰਨ ਲੋਕ ਮੰਨੇ ਨੇ, ਆਕਾਸ਼ ਲੋਕ, ਮਾਤ ਲੋਕ ਤੇ ਪਤਾਲ ਲੋਕ। ਕਹਿੰਦੇ ਨੇ ਕਿ ਜੇਕਰ ਤੁਸੀਂ ਕੋਈ ਬਚਨ ਕਰ ਦੇਵੋ ਤੇ ਤਿੰਨਾਂ ਲੋਕਾਂ ਦਾ ਨਾਸ ਹੋ ਜਾਵੇ। ਰਚੋ ਫਿਰ ਤੈਸੇ ਕਰੇ ਮੂੜ ਸਾਸੋ। ਸੱਚੇ ਪਾਤਸ਼ਾਹ, ਫਿਰ ਤੋਂ ਜੇਕਰ ਤੁਹਾਡਾ ਬਚਨ ਹੋਵੇ ਤੇ ਸਾਰੀ ਦੀ ਸਾਰੀ ਸ੍ਰਿਸ਼ਟੀ ਸਾਜੀ ਜਾਵੇ। ਇਸੇ ਕਰਕੇ ਕਿਹਾ ਜਾਂਦਾ ਹੈ, ਹਰਨ ਭਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ। ਕਹਿਣ ਤੋਂ ਪਾਵੇ ਹੈ ਕਿ ਜੇਕਰ ਚਾਹੇ ਤੇ ਅੱਖਾਂ ਨੂੰ ਖੋਲ ਦੇਵੇ ਤੇ ਸਾਰੀ ਸ੍ਰਿਸ਼ਟੀ ਨੂੰ ਸਜ ਦੇਵੇ, ਜੇਕਰ ਚਾਹੇ ਅੱਖਾਂ ਨੂੰ ਬੰਦ ਕਰ ਦੇਵੇ ਤੇ ਸਾਰੀ ਦੁਨੀਆਂ ਨਾਸ ਹੋ ਜਾਵੇ। ਕਹਿੰਦੇ ਨੇ ਸੱਚੇ ਪਾਤਸ਼ਾਹ, ਇਸੇ ਤਰ੍ਹਾਂ ਦੀ ਤੁਹਾਡੀ ਲੀਲਾ।
ਇਤੇ ਬੋਲਤੇ ਆਪ ਮਾਹੀ ਕਿਰਪਾਲਾ, ਇਤੇ ਵੀਰ ਆਏ ਮਹਾਜ਼ੋਰ ਕਾਲਾ।
ਕਹਿੰਦੇ ਨੇ ਸੱਚੇ ਪਾਤਸ਼ਾਹ, ਤੁਹਾਡਿਆਂ ਬੋਲਾਂ ਦੇ ਵਿੱਚ, ਤੁਹਾਡੇ ਬਚਨਾਂ ਦੇ ਵਿੱਚ ਇੰਨੀ ਸਮਰੱਥਾ ਹੈ ਹੇ ਕਿਰਪਾਲੂ ਸਤਿਗੁਰੂ ਜੀ। ਇਤੇ ਵੀਰ ਆਏ ਮਹਾਜ਼ੋਰ ਕਾਲਾ, ਹੁਣ ਸਾਰੇ ਦੇ ਸਾਰੇ ਜਿਹੜੇ ਸੂਰਮੇ ਨੇ ਉਹ ਆਏ ਨੇ ਵੱਡਾ ਜ਼ੋਰ ਪੈਣ ਵਾਲਾ।
ਤੂਫਾਨ ਤੀਰਾਂ ਨੇ ਜਾਣ ਸੰਗਾ, ਮਹਾ ਕੋਪ ਤਾਰੇ ਕਰੇ ਕਾਵਿਅੰਗਾ।
ਬੰਦੂਕਾਂ ਦੇ ਨਾਲ, ਤੀਰਾਂ ਦੇ ਨਾਲ, ਨੇਜਿਆਂ ਦੇ ਨਾਲ ਸੱਚੇ ਪਾਤਸ਼ਾਹ ਮਹਾਕੋਪ ਨੂੰ ਧਾਰਨ ਕਰਕੇ ਜੰਗ ਲੜਨਾ ਹੋਵੇ।
ਪਏ ਟੋਲੇ ਆਗੇ ਰਿਪੂ ਸਾਮ ਹਾਏ, ਲਲਾ ਬੇਗ ਦੇਖੇ ਗੁਰੂ ਆਪ ਆਏ।
ਸਤਿਗੁਰੂ ਜੀ ਅੱਗੇ ਜਾ ਰਹੇ ਨੇ, ਜੋਤਸ਼ਾਹ ਤੇ ਵਿਧੀ ਚੰਦ ਜੀ ਸਤਿਗੁਰਾਂ ਦੇ ਹੁਕਮ ਦੇ ਵੱਜੇ ਉਹਨਾਂ ਦੇ ਪਿੱਛੇ ਜਾ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਟੋਲੇ ਨੂੰ ਬੰਨ ਕੇ ਵੈਰੀ ਦੇ ਸਾਹਮਣੇ ਆਏ ਨੇ। ਲੱਲਾ ਬੇਗ ਦੇਖਾ ਗੁਰੂ ਆਪ ਆਏ, ਲੱਲਾ ਬੇਗ ਨੇ ਦੇਖਿਆ ਕਿ ਗੁਰੂ ਹੁਣ ਆਪ ਅੱਗੇ ਆਇਆ।
ਚਾਹੋ ਚਿੱਤ ਜੋ ਪਈ ਬਾਤ ਸੋਈ, ਅਬੈ ਜੰਗ ਮੇਰੋ ਗੁਰੂ ਸੰਗ ਹੋਈ।
ਲੱਲਾ ਬੇਗ ਨੇ ਸੋਚਿਆ ਕਿ ਮੈਂ ਚਿੱਤ ਦੇ ਵਿੱਚ ਜੋ ਚਾਹੁੰਦਾ ਸਾਂ ਉਹੀ ਗੱਲ ਬਣ ਗਈ ਹੈ, ਹੁਣ ਮੇਰਾ ਤੇ ਗੁਰੂ ਦਾ ਦੋਵਾਂ ਦਾ ਜੰਗ ਹੋਵੇਗਾ।
ਪਾਇਓ ਟੋਲੇ ਆਗੇ ਗੁਰੂ ਜੋ ਨਿਹਾਰੇ, ਤੱਕੇ ਤੀਰ ਤੀਖੇ ਤਨ ਚਮਾਰੇ।
ਟੋਲਿਆਂ ਨੂੰ ਬਣ ਕੇ ਦੋਵੇਂ ਸੂਰਮੇ ਅੱਗੇ ਵਧੇ ਨੇ, ਤੱਕੇ ਤੀਰ ਤੀਖੇ ਤਨ ਐਂਚ ਮਾਰੇ। ਦੋਵਾਂ ਨੇ ਤਿੱਖੇ ਤੀਰਾਂ ਦਾ ਇੱਕ ਦੂਜੇ ਦੀ ਸੈਨਾ ਦੇ ਉੱਤੇ ਪ੍ਰਹਾਰ ਕੀਤਾ।
ਹਯੰਗ ਬੀਦੇ ਲਗੇ ਕਾਵ ਜਾਈ, ਛੁਟਿਓ ਸ਼੍ਰੋਣ ਬ੍ਰਿੰਦਾਂ ਸੋ ਤਾਰਾ ਚਲਾਈ।
ਜਿਹੜੇ ਤੀਰ ਚਲਾਏ ਨੇ ਲੱਲਾ ਬੇਗ ਨੇ, ਕਵੀ ਜੀ ਲਿਖਦੇ ਨੇ ਕਿ ਉਹਨਾਂ ਤੀਰਾਂ ਨੇ ਬਹੁਤੇ ਸਾਰੇ ਜਿਹੜੇ ਜ਼ਖਮ ਨੇ ਨਾ ਉਹ ਸਤਿਗੁਰਾਂ ਦੇ ਘੋੜੇ ਨੂੰ ਲਾ ਦਿੱਤੇ।
ਸੋਹੇਲਾ ਪਿਖਿਓ ਕਾਵ ਲਾਗੇ ਕਨੇਰੇ, ਹਿਰਦੈ ਰੋਸ ਜਾਗਿਓ ਗੁਰੂ ਕੇ ਬਡੇਰੇ।
ਸੋਹੇਲੇ ਨਾਂ ਦੇ ਘੋੜੇ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅਸਵਾਰ ਸਨ। ਬਹੁਤੇ ਜ਼ਿਆਦੇ ਤੀਰਾਂ ਦੇ ਨਾਲ ਸੋਹੇਲੇ ਨੂੰ ਜ਼ਖਮ ਲੱਗ ਗਏ ਨੇ। ਸਤਿਗੁਰਾਂ ਦੇ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਰੋਹ ਵਧੇ।
ਜਿਨੋ ਅਗਰ ਚੋਰੇ ਖਤੰਗ ਨਿਕਾਸੇ, ਕੁਦੰਡੰ ਸਦਾ ਤੇ ਬਿਖੀ ਜੇ ਪ੍ਰਕਾਸ਼ੇ।
ਕੁਦੰਡੰ ਸਦਾ ਨੇ ਬ੍ਰਿਖੀ ਸਹਿ ਪ੍ਰਕਾਸ਼ੇ। ਕਵੀ ਜੀ ਲਿਖਦੇ ਨੇ ਕਿ ਵਿੰਨਿਆ ਗਿਆ ਹੈ ਘੋੜਾ ਤੀਰਾਂ ਦੇ ਨਾਲ, ਤਨਕ ਦੇ ਵਿੱਚ ਚੜਾਏ ਤਿੱਖੇ ਤੀਰ ਸਤਿਗੁਰਾਂ ਨੇ।
ਕਰਿਓ ਜੋਰ ਕੋਰੰਗ ਲਗਿਓ ਕਾਨ ਹਾਥੰ, ਲਲਾ ਬੇਗ ਸੋ ਹੈ ਤਜੇ ਬੇਗ ਸਾਥੰ।
ਸਤਿਗੁਰਾਂ ਨੇ ਖਪਰੇ ਤੀਰ ਨੂੰ ਆਪਣੇ ਤਨਸ਼ ਦੇ ਵਿੱਚ ਜੜਿਆ ਹੈ, ਕ੍ਰੋਧ ਦੇ ਨਾਲ ਉਸ ਦੀ ਡੋਰੀ ਨੂੰ ਕੰਨ ਦੇ ਤੱਕ ਜ਼ੋਰ ਦੇ ਨਾਲ ਖਿੱਚਿਆ।
ਚਲਿਓ ਕ੍ਰੋਧ ਤੇ ਸ਼ੁਕ ਬਾਨ ਮਹਾਨਾ, ਉਡਿਓ ਪੰਖ ਤਾਰੇ ਫਣੀ ਕੇ ਸਮਾਨਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਹੀ ਸਤਿਗੁਰਾਂ ਨੇ ਆਪਣੇ ਤਨਸ਼ ਦੇ ਵਿੱਚੋਂ ਤੀਰ ਨੂੰ ਛੱਡਿਆ ਹੈ, ਕ੍ਰੋਧ ਦੇ ਨਾਲ ਛੂਕਦਾ ਹੋਇਆ ਤੀਰ ਉੜਦਾ ਹੋਇਆ ਇਸ ਤਰ੍ਹਾਂ ਗਿਆ ਹੈ, ਉਡਿਓ ਪੰਖ ਤਾਰੇ ਫਣੀ ਕੇ ਸਮਾਨਾ, ਜਿਵੇਂ ਕਿ ਫਣੀਅਰ ਨਾਗ ਦੇ ਖੰਭ ਲਾਗੇ ਹੋਣ ਉਹ ਉੜਦਾ ਹੋਇਆ ਛੂਕਦਾ ਹੋਇਆ ਜਾਂਦਾ, ਇਸ ਤਰ੍ਹਾਂ ਤੀਰ ਚੱਲਿਆ।
ਲੱਗਿਓ ਪਾਲ ਮੈਂ ਤਟ ਕਾਲ ਪਰਵੇਸ਼ਾ, ਲਲਾ ਬੇਗ ਕੋਰਾ ਬਲੀ ਜੋ ਵਸ਼ੇਖਾ।
ਤੇ ਛੱਡਿਆ ਹੋਇਆ ਸਤਿਗੁਰਾਂ ਦਾ ਤੀਰ ਲਲਾ ਬੇਗ ਦੇ ਘੋੜੇ ਦੇ ਮੱਥੇ ਦੇ ਵਿੱਚ ਜਾ ਕੇ ਵੜ ਗਿਆ ਹੈ। ਉਸੇ ਵੇਲੇ ਬਲੀ ਜਿਹੜਾ ਵਿਸ਼ੇਸ਼ ਘੋੜਾ ਸੀ ਨਾ, ਉਹ ਲਲਾ ਬੇਗ ਦਾ ਮਰ ਗਿਆ।
ਕਨੋ ਦੀਨ ਸੋਲੇ ਚਲਾ ਕੰਬੇਰਾ, ਪਿਸ਼ਾਰੀ ਨਿਕਾਸਿਓ ਪਰਿਓ ਪਾਰ ਫੇਰਾ।
ਕਵੀ ਜੀ ਲਿਖਦੇ ਨੇ ਕਿ ਮੱਥੇ ਦੇ ਵਿੱਚ ਦੀ ਲੱਗ ਕੇ ਤੀਰ ਘੋੜੇ ਨੂੰ ਪਾੜ ਕੇ ਪਿਛਲੇ ਪਾਸੇ ਦੀ ਜਾ ਨਿਕਲੇ।
ਗੱਡਿਓ ਜਾਏ ਪੂ ਮੈਂ ਸੋ ਲੋਹ ਸੁਰੰਗਾ, ਗਿਰਿਓ ਸ਼ੀਘਰ ਕੋਰਾ ਸਜੇ ਜ਼ੀਨ ਚੰਗਾ।
ਘੋੜੇ ਨੂੰ ਪਾੜ ਕੇ ਅਗਲੇ ਪਾਸੇ ਸਤਿਗੁਰਾਂ ਦਾ ਚਲਾਇਆ ਹੋਇਆ ਤੀਰ ਧਰਤੀ ਦੇ ਵਿੱਚ ਜਾ ਖੁਬਿਆ ਹੈ, ਲਹੂ ਦੇ ਨਾਲ ਤੀਰ ਪੂਰਾ ਭਿੱਜਾ ਹੋਇਆ।
ਗਿਰਿਓ ਸ਼ੀਘਰ ਕੋਰਾ ਸਜੇ ਜ਼ੀਨ ਚੰਗਾ,
ਜਿਸ ਘੋੜੇ ਦੇ ਉੱਤੇ ਬੜੀ ਵਧੀਆ ਕਾਠੀ ਪਾਈ ਹੋਈ ਸੀ ਉਹ ਘੋੜਾ ਸ਼ੀਘਰਤਾ ਦੇ ਨਾਲ ਡਿੱਗ ਪਿਆ।
ਲਲਾ ਬੇਗ ਨੇ ਬੇਗ ਤੇ ਤਿਆਗ ਦੀਨਾ, ਮਹਾ ਕ੍ਰੋਧ ਤੇ ਤੀਰ ਤਿਆਗੇ ਪ੍ਰਵੀਨਾ।
ਲਲਾ ਬੇਗ ਨੇ ਘੋੜੇ ਦੀ ਆਸ ਨੂੰ ਛੱਡਿਆ, ਪੈਰਾਂ ਦੇ ਪਾਰ ਖਲੋ ਗਿਆ ਹੈ, ਵੱਡੇ ਕ੍ਰੋਧ ਨੂੰ ਧਾਰਨ ਕਰਕੇ ਪ੍ਰਵੀਨ ਨੇ ਤੀਰ ਚਲਾਏ।
ਸੁਹੇਲਾ ਅਮੋਲਾ ਤਕੇ ਤਾਂ ਹਿਮਾਰ, ਦਯੋ ਬੀਦ ਆਗੈ ਸ਼ਤਾਬੀ ਪ੍ਰਹਾਰ।
ਹੁਣ ਲੱਲਾ ਬੇਗ ਦੇ ਘੋੜੇ ਨੂੰ ਸਤਿਗੁਰਾਂ ਨੇ ਮਾਰ ਦਿੱਤਾ। ਦੂਸਰੇ ਪਾਸੇ ਕਵੀ ਜੀ ਨੇ ਪਿਛਲੇ ਪਾਸੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸੁਹੇਲੇ ਨੂੰ ਬਹੁਤੇ ਸਾਰੇ ਤੀਰ ਲੱਗੇ ਨੇ, ਬੜੇ ਜ਼ਖਮ ਲੱਗੇ ਨੇ। ਹਜੇ ਵੀ ਸੁਹੇਲਾ ਜਿਹੜਾ ਵੱਡੇ ਮੁੱਲ ਵਾਲਾ ਹੈ ਉਹ ਡਿੱਗਿਆ ਨਹੀਂ ਸੀ। ਹੁਣ ਚਾਹੁੰਦਾ ਹੈ ਲੱਲਾ ਬੇਗ ਕਿ ਘੋੜੇ ਨੂੰ ਮਾਰ ਕੇ ਗੁਰੂ ਨੂੰ ਥੱਲੇ ਡਿੱਗਿਆ ਜਾਵੇ ਸ਼ੀਘਰਤਾ ਦੇ ਨਾਲ।
ਹਿਰਦੈ ਪਾਲ ਮੈਂ ਤੀਰ ਲਾਗੇ ਕਨੇਰੇ, ਗਿਰਿਓ ਜੰਗ ਖੇਤ ਹਤਿਓ ਤਾਹੇ ਬੇਰੇ।
ਬਹੁਤੇ ਸਾਰੇ ਲੱਲਾ ਬੇਗ ਨੇ ਤੀਰ ਚਲਾਏ ਨੇ, ਗੁਰੂ ਦੀ ਆਸ ਨੂੰ ਛੱਡ ਕੇ ਭਾਵ ਕੇ ਘੋੜੇ ਦੇ ਮੱਥੇ ਦੇ ਵਿੱਚ ਹੀ ਸਾਰੇ ਤੀਰਾਂ ਨੂੰ ਮਾਰਿਆ। ਬਹੁਤੇ ਜ਼ਿਆਦਾ ਤੀਰ ਲੱਗਣ ਦੇ ਕਾਰਨ ਉਸ ਵੇਲੇ ਕਵੀ ਜੀ ਲਿਖਦੇ ਨੇ, ਗਿਰਿਓ ਜੰਗ ਖੇਤੰ ਹਤਿਓ ਤਾਹੇ ਬੇਰੰ। ਉਸੇ ਵੇਲੇ ਸੁਹੇਲਾ ਸਤਿਗੁਰਾਂ ਦਾ ਘੋੜਾ ਮਰ ਗਿਆ ਤੇ ਰਣ ਭੂਮੀ ਦੇ ਵਿੱਚ ਡਿੱਗ ਪਿਆ।
ਵੱਡੇ ਪਾਗ ਜਾ ਕੇ ਗੁਰੂ ਅੰਗ ਸੰਗੇ, ਮਿਲੇ ਸੋ ਰਹੇ ਪ੍ਰਾਣ ਤਿਆਗੇ ਤੁਰੰਗੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਘੋੜੇ ਦੇ ਕਿੰਨੇ ਵੱਡੇ ਭਾਗ ਹੋਣਗੇ ਕਿ ਜਿਸ ਘੋੜੇ ਦੇ ਉੱਤੇ ਸਤਿਗੁਰਾਂ ਨੇ ਅਸਵਾਰੀ ਕੀਤੀ, ਸਤਿਗੁਰਾਂ ਦੇ ਅੰਗਾਂ ਦੇ ਨਾਲ ਉਹ ਮਿਲਿਆ ਰਿਹਾ, ਪ੍ਰਾਣ ਤਿਆਗੇ ਤੁਰੰਗੇ। ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਦੇਖਦਿਆਂ ਹੀ ਉਸ ਘੋੜੇ ਨੇ ਆਪਣੇ ਪ੍ਰਾਣਾਂ ਨੂੰ ਤਿਆਗੇ।
ਗਾਇਓ ਦੇਵ ਲੋਕੰ ਤਜੇ ਸ਼ੋਕ ਮੋਹੰ, ਨਹੀਂ ਫੇਰ ਫੇਰੀ ਜਗੀ ਬੀਚ ਹੋਹੰ।
ਕਵੀ ਜੀ ਲਿਖਦੇ ਨੇ ਕਿ ਜੀਵ ਆਤਮਾ ਘੋੜੇ ਦੀ ਦੇਵ ਲੋਕ ਦੇ ਵਿੱਚ ਪਹੁੰਚੀ ਹੈ, ਸਾਰੇ ਸੋਗਾਂ ਤੋਂ ਮੋਹਾਂ ਤੋਂ ਰਹਿਤ ਹੋ ਗਿਆ,
ਨਹੀਂ ਫੇਰ ਫੇਰੀ ਜਗਮ ਬੀਚ ਹੋਹੂ।
ਕਵੀ ਜੀ ਲਿਖਦੇ ਨੇ ਕਿ ਕਦੇ ਵੀ ਫੇਰ ਕਿਸੇ ਵੀ ਜੂਨ ਦੇ ਵਿੱਚ ਉਹਨੂੰ ਆਉਣਾ ਨਹੀਂ ਪਏਗਾ।
ਬਿਧੀ ਚੰਦ ਸ਼ੀਘਰ ਕਹਿਓ ਹੋਹੇ ਨੇਰੇ, ਚੜੋ ਔਰ ਕੋਰੇ ਪ੍ਰਭੂ ਚਾਹੇ ਬੇਰੇ।
ਕਾਲੀ ਦੇ ਨਾਲ ਦੌੜ ਕੇ ਬਿਧੀ ਚੰਦ ਜੀ ਸਤਿਗੁਰਾਂ ਦੇ ਲਾਗੇ ਪਹੁੰਚੇ ਨੇ ਤੇ ਅਰਜ ਕੀਤੀ,
ਚੜੋ ਔਰ ਕੋਰੇ ਪ੍ਰਭੂ ਯਾਹੇ ਬੇਰੇ, ਹੇ ਸੱਚੇ ਪਾਤਸ਼ਾਹ ਸ਼ੀਘਰਤਾ ਦੇ ਨਾਲ ਕਿਸੇ ਹੋਰ ਘੋੜੇ ਦੇ ਤੁਸੀਂ ਹੁਣੇ ਸਵਾਰੀ ਕਰੋ।
ਗੁਰੂ ਧਰਮ ਯੁੱਧੰ ਵਿਚਾਰਿਓ ਉਚਾਰੇ, ਖਰੋ ਅਗਰ ਬੈਰੀ ਹਯੰਤਾ ਹੇ ਮਾਰੇ। ਜਦੋਂ ਬਿਧੀ ਚੰਦ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਸੇ ਘੋੜੇ ਦੀ ਹੁਣੇ ਸਵਾਰੀ ਕਰੋ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਗੁਰੂ ਜੀ ਨੇ ਧਰਮ ਯੁੱਧ ਨੂੰ ਵਿਚਾਰਿਆ ਤੇ ਉਚਾਰਿਆ ਭਾਵ ਕੇ ਬਚਨ ਕੀਤਾ, ਖਰੋ ਅਗਰ ਬੈਰੀ ਹਯੰ ਤਾਹੇ ਮਾਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਵੈਰੀ ਦੇ ਨਾਲ ਅਸੀਂ ਲੜਨਾ ਹੈ ਉਹ ਤੇ ਘੋੜੇ ਤੋਂ ਬਗੈਰ ਖਲੋਤਾ ਹੈ, ਅਸੀਂ ਕਿਸ ਤਰ੍ਹਾਂ ਘੋੜੇ ਦੀ ਅਸਵਾਰੀ ਕਰੀਏ।
ਨਹੀਂ ਔਰ ਲੀਨੋ ਪ੍ਰਿਥੀ ਬੀਚ ਠਾਂਡੋ, ਅਹੈ ਸਮੁਖ ਜੰਗ ਕੋ ਚਾਵ ਬਾਡੋ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਹੋਰ ਘੋੜੇ ਨੂੰ ਨਹੀਂ ਲਿਆ, ਕਿਸੇ ਘੋੜੇ ਦੀ ਸਵਾਰੀ ਨਹੀਂ ਕੀਤੀ, ਪ੍ਰਿਥਵੀ ਦੇ ਉੱਤੇ ਕਦਮਾਂ ਨੂੰ ਡਟਾ ਕੇ ਖਲੋਤੇ ਰਹੇ ਨੇ, ਸਾਹਮਣੇ ਖਲੋਤੇ ਨੇ। ਜੰਗ ਕੋ ਚਾਵ ਬਾਡੋ, ਜੰਗ ਦਾ ਚਾਵ ਵਧੇ। तथा जन मोही अरुड़ न कोरे अबे जंग खगन करे पेर कोरे।
बिधि चंद्रो सतगुरु जी कहंदे ने देख वैरी डटिया होया अपने कदमां दे पार दे उते, इस करके असीं भी घोड़े दी सवारी नहीं करनी। अबे जंग खगन करे पेर कोरे, सतगुरु जी कहंदे ने के जंग दे विच खंडे भयानक दा भेड़ करांगे, इस तरीके दे नाल जंग लड़ांगे।
कहो बाके ऐसो पयो फेर सो है, करा चोले चो करी बंक पौ है।
इस तरह दे वचन करदे होए सतगुरु जी अगे वधे ने। पए फेर सोहन कहन तो भाव है के फेर सामने आए ने, करा चोले चो करी बंक पौ है। अपने भरवटिया नू सतगुरां ने टेढ़ा कीता है ते तलवार नू हथ दे विच सांभे।
लला बेग के अगर आयो पठाना, महाकोप ते संगता के बखाना।
सतगुरु जी जदों लला बेग दे वल अगे वधे ने ते कोई लला बेग दा साथी पठान लला बेग दे अगे आ गया। महाकोप के संगता के बखाना, जदों सतगुरां दे ते लला बेग दे विचकार लला बेग दी सहायता दे वास्ते कोई पठान सामने आया ते कवि जी लिखते ने के फिर गुस्से दे नाल लला बेग ने इस तरह आख्या।
गुरु और मेरे न बीचन परिज, तरो यान थान मरीज के जीज।
उस पठान नु ताड़ के लला बेग कहिंदा के गुरु दे विच ते मेरे विच कोई भी ना आवे। तरो यान थान, जेकर लड़ना है ते पासे हो के लड़ो, मरो के जीजे, पावे मरो ते पावे जिंदा रहो, साढ़े दोवां दे विच कोई आना नहीं चाहिए।
इनो संग जंग करो आप आछा, मरो कै संघारो नहीं आन बांचा।
कहिंदा के गुरु दे नाल मैं आप स्वयं जंग अच्छा लड़ांगा, पावे मर जावा ते पावे मार देवा, कहिंदा के साडे विच कोई ना आवे, नहीं आन बांचा। मेरे मन दी तमन्ना एही है के साडे दोवां दे विच कोई ना आवे।
किदों शाह के बाज लेके चलेंगे, किदों प्राण दे संग तूली मिलेंगे।
कहिंदा के जां ते इक बचे होए घोड़े नू लेके जावांगा बादशाह दे कोल, किदों प्राण दे संग धूली मिलेंगा, ते या फिर एदे प्राणा दा नाश करके इस गुरु नू धूड़ दे विच मिला देंगा।
खारो दूर वै के तमाशा पखीजै, किदों यौर जोदन सो जोद कीजै।
लला बेग कहिंदा है के जां ते तुसी दूर होके साडे लड़े जा रहे युद्ध दे तमाशे नू देखो, ते या फिर होर जेड़े सूरमे ने ना उन्हां दे नाल अग्गे वध के युद्ध करो, पर साडे दोवां दे विच कोई भी आउणा नहीं चाहीदा।
तिसी रीत सारे गुरु जी हटाए, मच्यो द्वंद युद्ध किरपान चलाए।
ग्रंथाकार भाई संतोख सिंह जी लिखदे ने के दूसरे पासे उसे ही तरीके दे नाल लला बेग दी तरह सतगुरां ने भी अपने सूरमियां नू मना कर दिता है के असीं दोवें लड़ांगे ते साडे विच कोई ना आवे। कवि जी लिखदे ने के दोवां दा द्वंद युद्ध मच गया है, किरपाना चलनियां एक दूजे दे उते शुरू होईयां।
कबे नेर टूके कबे दूर हो, मैं दोहों वीर बांके हते कात जो मैं।
कवि जी लिखते ने कदे नेड़े ढुकदे ने, कदे दूर जांदे ने, कदे पिछाणू हटदे ने, कदे अगां वधदे ने, दोवे वीर बांके ने, दोवे एक दूजे नू मारन दा दा तकदे ने।
दोहों कीर्ति चाहे चौपन जुजारे, दोहों सैन के सुर स्वामी उदारे।
कवि संतोख सिंह जी लिखते ने के दोवां दी वड्डी कीर्ति है, वड्डा जस है, दोवां जुजारू सूरमियां दे विच बड़ा उत्साह है, बड़ी चौंप है, दोहों सैन के सुर स्वामी उदारे। दोवे पासे भाव के सेना दे मुखी ने, तुरकां वाली सेना दा मुखी लला बेग है ते सिंघां वाली सेना दा मुखी सतगुरु जी ने।
विजय बांछ दोऊ रसं वीर पीने, दोहों शस्त्र विद्या कमाई प्रवीने।
कवि जी लिखते ने के जित दी आशा दोवां दे मना दे विच तीबर है,
ਵੀਰਤਾ ਦੇ ਰਸ ਦੇ ਵਿੱਚ ਦੋਵੇਂ ਭਿੱਜੇ ਹੋਏ ਨੇ ਤੇ ਦੋਵੇਂ ਹੀ ਸ਼ਸਤਰ ਵਿਦਿਆ ਦੇ ਬੜੇ ਮਾਹਰ ਨੇ, ਬੜੀ ਕਮਾਈ ਕੀਤੀ ਹੈ, ਬੜੀ ਵਿਦਿਆ ਸਿੱਖੀ ਹੋਈ ਹੈ ਹਥਿਆਰਾਂ ਦੀ।
ਦੋ ਜੋਧ ਜੈਤਾ ਕਨੇ ਜੰਗ ਕੀਨੇ, ਹਯਨ ਹੀ ਨ ਦੋਨੋ ਰਣ ਧਰਮ ਚੀਨੇ।
ਕਵੀ ਜੀ ਲਿਖਦੇ ਨੇ ਕਿ ਦੋਵਾਂ ਨੇ ਪਹਿਲਾਂ ਵੀ ਯੁੱਧ ਲੜੇ ਹੋਏ ਨੇ ਤੇ ਦੋਵਾਂ ਨੇ ਪਹਿਲਾਂ ਵੀ ਯੁੱਧ ਜਿੱਤੇ ਹੋਏ ਨੇ। ਹਯਨਹੀਨ ਦੋਨੋ ਰਣ ਧਰਮ ਚੀਨੇ, ਰਣ ਭੂਮੀ ਦੇ ਧਰਮ ਨੂੰ ਜਾਣ ਕੇ ਦੋਵਾਂ ਨੇ ਘੋੜਿਆਂ ਨੂੰ ਛੱਡ ਦਿੱਤਾ ਹੈ। ਜੇਕਰ ਇੱਕ ਦੂਜੇ ਦੇ ਘੋੜੇ ਨੂੰ ਮਾਰ ਚੁੱਕੇ ਨੇ ਤੇ ਫਿਰ ਤੋਂ ਦੁਬਾਰਾ ਘੋੜਿਆਂ ਤੇ ਚੜ੍ਹਨ ਦੀ ਦੋਵਾਂ ਨੇ ਕੋਈ ਚਾਹ ਨਹੀਂ ਕੀਤੀ।
ਦੋ ਦਾਵਤਾ ਕੈ ਅਰੇ ਆਪ ਮਾਹੀ, ਮਨੋ ਸ਼ੇਰ ਦੋਨੋ ਮਿਟੈ ਪਾਏ ਨਾਹੀ।
ਕਵੀ ਜੀ ਲਿਖਦੇ ਨੇ ਦੋਵੇਂ ਦਾਅ ਤੱਕਦੇ ਨੇ, ਆਪੋ ਆਪਣਾ ਵੱਡਾ ਦਾਅ ਕਰਨ ਦੀ ਕੋਸ਼ਿਸ਼ ਕਰਦੇ ਨੇ, ਮਨੋ ਸ਼ੇਰ ਦੋਨੋ ਮਿਟੈ ਪਾਏ ਨਾਹੀ। ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਮੰਨ ਲਓ ਕਿ ਜਿਵੇਂ ਦੋ ਸ਼ੇਰ ਇੱਕ ਦੂਜੇ ਦੇ ਨਾਲ ਲੜਨ ਦੇ ਵਾਸਤੇ ਤਿਆਰ ਨੇ, ਦੋਵੇਂ ਆਪਣੇ ਕਦਮਾਂ ਨੂੰ ਪਿਛਾਂ ਨਹੀਂ ਪੁੱਟਦੇ।
ਦੋਹੂੰ ਟਾਲ ਟੋਈ ਟਕਾ ਟੂਕ ਕੀਨੀ, ਦੋਹੰ ਖਗ ਤਾਰੀ ਮਤੀ ਕੋਪ ਪੀਨੀ।
ਕਵੀ ਜੀ ਲਿਖਦੇ ਨੇ ਦੋਵਾਂ ਨੇ ਢਾਲਾਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ, ਨੇੜਾ ਕਰਦੇ ਨੇ।
ਦੋਹੂੰ ਖਗ ਤਾਰੀ ਮਤੀ ਕੋਪ ਪੀਨੇ, ਦੋਵੇਂ ਖਗ ਤਾਰੀ ਨੇ ਪਾਵ ਕੇ ਤੀਰ ਅੰਦਾਜ਼ ਵੀ ਨੇ।
ਮਤੀ ਕੋਪ ਪੀਨੇ, ਕੋਪ ਦੇ ਵਿੱਚ ਗੁੱਸੇ ਦੇ ਵਿੱਚ ਦੋਵਾਂ ਦੀ ਮਤ ਭਰੀ ਹੋਈ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਦੋਵਾਂ ਦਾ ਯੁੱਧ ਹੋਣ ਲੱਗਾ।
ਅੰਤ ਦੋਹਾਂ ਦੇ ਕੋੜੇ ਹੀ ਗਏ ਮਾਰੇ, ਹੋ ਕੇ ਪੈਦਲ ਤੀਰ ਬਰਸਾਣ ਲੱਗੇ। ਸਤ ਗੁਰੂ ਜੀ ਰੋਹ ਦੇ ਵਿੱਚ ਮਤੇ, ਭਾਰੇ ਖਪਰੇ ਕੱਢ ਚਲਾਣ ਲੱਗੇ। ਲੱਲਾ ਬੇਗ ਆ ਕੇ ਕੁਝ ਪਿਆ ਢਿੱਲਾ, ਗੁਰੂ ਜੀ ਤੀਰ ਤੇ ਤੀਰ ਵਰਾਣ ਲੱਗੇ। ਤੀਰ ਹੋਸ਼ ਨਾ ਉਸ ਨੂੰ ਲੈਣ ਦਿੰਦੇ, ਅੰਗ ਉਸ ਦੇ ਥਰ ਥਰਾਣ ਲੱਗੇ। ਭਾਵੇਂ ਕਰ ਰਿਹਾ ਸੀ ਵਾਰ ਉਵੇਂ, ਉਹ ਵੀ ਪਰ ਗੁਰੂ ਜੀ ਜੋਰ ਵਧਾਣ ਲੱਗੇ। ਲੱਲਾ ਬੇਗ ਡਿੱਠਾ ਕਰਤਾਰ ਸਿੰਘਾ, ਮੇਰੇ ਵਾਰ ਬੇਕਾਰ ਸਭ ਜਾਣ ਲੱਗੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਯੁੱਧ ਦੋਵਾਂ ਦੇ ਵਿੱਚ ਹੋਣ ਲੱਗਾ, ਪਰ ਆਖਿਰਕਾਰ ਲੱਲਾ ਬੇਗ ਨੇ ਸਮਝਿਆ ਕਿ ਮੇਰੇ ਵਾਰ ਖਾਲੀ ਜਾ ਰਹੇ ਨੇ।
ਲੱਲਾ ਬੇਗ ਤਾਇਓ ਕਰਾ ਚੋਲ ਮਾਰਾ, ਗੁਰੂ ਢਾਲ ਪੈ ਲੀਨ ਹੋਜਨ ਸਵਾਰਾ।
ਅੱਗੇ ਵਧ ਕੇ ਤਲਵਾਰ ਦਾ ਵਾਰ ਕੀਤਾ ਲੱਲਾ ਬੇਗ ਨੇ, ਗੁਰੂ ਜੀ ਨੇ ਉਸ ਦੇ ਵਾਰ ਨੂੰ ਓਜ ਦੇ ਨਾਲ ਆਪਣੇ ਢਾਲ ਦੇ ਉੱਤੇ ਚੱਲ ਲਿਆ।
ਕਹਿਓ ਵਾਰ ਔਰੰਗ ਕਰੋ ਕਾਤ ਪੈ ਕੇ, ਪਿਛਾਰੀ ਬਸੂਰ ਗਿਰੈ ਮ੍ਰਿਤ ਹੈ ਕੇ।
ਜਦੋਂ ਪਹਿਲਾ ਵਾਰ ਕਰ ਲਿਆ, ਬੇਅਸਰ ਚਲਾ ਗਿਆ ਵਾਰ, ਤੇ ਸਤਿਗੁਰਾਂ ਨੇ ਫਿਰ ਆਖਿਆ, ਕਹਿੰਦੇ ਨੇ ਵਾਰ ਔਰੰਗ ਕਰੋ ਘਾਤ ਪੈ ਕੇ, ਇਹ ਲੱਲਾ ਬੇਗ ਘਾਤ ਨੂੰ ਪਾ ਕੇ ਹੋਰ ਵੀ ਜੇਕਰ ਜੀ ਕਰਦਾ ਤੇ ਵਾਰ ਕਰ ਲੈ। ਪਿਛਾਰੀ ਬੇਸੂਰੈ ਗਿਰਿਉ ਮ੍ਰਿਤ ਹੈ ਕੇ, ਜਦੋਂ ਮੌਤ ਦੇ ਮੂੰਹ ਦੇ ਵਿੱਚ ਪੈ ਜਾਵੇਗਾ ਫਿਰ ਵਾਰ ਨਹੀਂ ਹੋਣਾ।
ਦਲੇਰੀ ਗੁਰੂ ਕੀ ਮਹਾਨੀ ਪਛਾਨੀ, ਕਰੈ ਵਾਰ ਤੇ ਵਾਰ ਕੋ ਖਗ ਪਾਨੀ।
ਕਵੀ ਜੀ ਲਿਖਦੇ ਨੇ ਕਿ ਵੱਡੀ ਗੁਰੂ ਦੀ ਦਲੇਰੀ ਨੂੰ ਪਛਾਣਿਆ ਲੱਲਾ ਬੇਗ ਨੇ, ਕਰੈ ਵਾਰ ਤੇ ਵਾਰ ਕੇ ਖੱਗ ਪਾਣੇ, ਪਾਵ ਕੇ ਵਾਰਾਂ ਦੇ ਉੱਤੇ ਵਾਰ ਕਰਦਾ ਗਿਆ।
ਪਨੰ ਸ਼ੀਘਰ ਸਾਥ ਕਰਿਓ ਨੇਰੇ ਆਇਓ, ਚਾਹਿਓ ਮਾਰ ਬੇ ਹੱਥ ਉੱਚੇ ਉਠਾਇਓ।
ਸ਼ੀਘਰਤਾ ਦੇ ਨਾਲ ਫਿਰ ਸਤਿਗੁਰਾਂ ਦੇ ਲਾਗੇ ਲੱਲਾ ਬੇਗ ਆਇਆ ਹੈ। ਚਾਹੇ ਵੋ ਮਾਰ ਬੇ ਹੱਥ ਉੱਚੇ ਉਠਾਇਓ, ਮਾਰਨਾ ਚਾਹੁੰਦਾ ਹੈ, ਇਸ ਕਰਕੇ ਤਲਵਾਰ ਵਾਲੇ ਹੱਥ ਨੂੰ ਉੱਚਾ ਚੁੱਕਿਆ।
ਕਰੀ ਟਾਲ ਸੋਹਣ ਪੈ ਹੋਏ ਆਗੇ, ਗੁਰੂ ਜੀ ਚਲਾਇਓ ਹਿਰਦੈ ਕੋਪ ਜਾਗੇ।
ਟਾਲ ਦੇ ਉੱਤੇ ਫਿਰ ਤੋਂ ਵਾਰ ਨੂੰ ਸਹਾਰਿਆ ਹੈ, ਨਿਡਰ ਹੋ ਕੇ ਸਤਿਗੁਰੂ ਜੀ ਅੱਗੇ ਵਧੇ ਨੇ।
ਗੁਰੂ ਜੀ ਚਲਾਇਓ ਹਿਰਦੈ ਕੋਪ ਜਾਗੇ,
ਫਿਰ ਕਵੀ ਜੀ ਲਿਖਦੇ ਨੇ ਕਿ ਗੁਰੂ ਜੀ ਨੇ ਵਾਰ ਕੀਤਾ ਹੈ ਹਿਰਦੇ ਦੇ ਵਿੱਚ ਗੁੱਸੇ ਨੂੰ ਧਾਰਨ ਕਰਕੇ।
ਲੱਲਾ ਬੇਗ ਨੇ ਆਪਣਾ ਹੀ ਪ੍ਰਹਾਰਿਓ, ਗੁਰੂ ਵਾਰ ਤੇ ਅੰਗ ਸਾਰੋ ਉਭਾਰਿਓ।
ਅੱਗੋਂ ਕਵੀ ਜੀ ਲਿਖਦੇ ਨੇ ਕਿ ਲੱਲਾ ਬੇਗ ਨੇ ਕੋਈ ਵਾਰ ਨਹੀਂ ਕੀਤਾ, ਸਗੋਂ ਸਤਿਗੁਰਾਂ ਨੇ ਜਿਹੜਾ ਵਾਰ ਕੀਤਾ ਹੋਇਆ ਸੀ ਨਾ, ਉਸ ਵਾਰ ਦੇ ਹੀ ਸਾਂਭ ਕੀਤੇ, ਆਪਣੇ ਅੰਗਾਂ ਨੂੰ ਵਾਰ ਤੋਂ ਬਚਾਇਆ। करी चाल शीघ्र तयूत होयो, पहुंचे गुरु जी गयो दूर जोयो।
शीघ्रता दे नाल छाल मार के पासे हो गया, गुरु जी गयो दूर जोयो। सतगुरां ने देखा के दूर चला गया।
खरो हो गिद्धी कहां जान पावे, दिजे वार मेरो कहां लो बचावे।
सतगुरां ने मंगारिया जदों दूर होया, कहिंदे ने हे कायरा दूर क्यों जाना है, लागे आ मेरे वार तो अपना बचा कर।
सुने बैन को प्यो लला बेग बीर, फिरो फिर ऐसे हृदय तार तीर।
कवि जी लिखते ने के जदों सतगुरां ने लला बेग नो वगारिया, ते फिर उसे वेले गुस्से दे विच आण के सतगुरां दे सामने पहुंचया है, वड्डी धीरे नु धारण करके।
पयो सामुहे जो बिखी होए पारो, दबे पूछते काटबो को पधारो।
इस तरह खिज के लला बेग सतगुरां दे अगे पहुंचया है, जिवें के बहुत जहरी कोई सप होवे, ते जेकर अचानक ही उस जहरी सप दी पूछ नु दब दिता जावे, ते जिस तरह ओ क्रोध दे विच आण के डरदा है, इसे तरह लला बेग डट गए।
प्रहार कृपा न कई वार कीने, तथा शीघ्र तारे गुरु ओट लीने।
कवि जी लिखते ने के कृपाना दा प्रहार बहुत ही वारी कीता, बहुते ज्यादा वार लला बेग ने कीते, जिन्नी शीघ्रता दे नाल काली दे नाल वार कीते गए ने लला बेग दे वलों, उन्नी ही शीघ्रता दे नाल सतगुरां ने वारा तो अपना बचा कीता।
तारी हाथ बामे बड़ी टाल पारी, दुती हाथ माहे कृपान संभारी।
खब्बे हाथ दे विच सतगुरां ने वड्डी टाल नू सांभिया होया, ते सज्जे हाथ दे विच वड्डी कृपान नू सांभिया होया।
तरे वार ता क्यों प्रहार समाना, करी ओट ता हूं लला बेग जाना।
कवि जी लिखते ने तरे वार ताक्यो प्रहार है समाना, सतगुरां ने अपनी नजर नु थलड़े वाले पासे कीता है, करी ओट ताहू लला बेग जाना। लला बेग ने जानिया के थले नु देख रहा है, इस करके मेरे थलड़े पासे ही ए वार करेगा।
तरे दाव को मैं बचावो चाहता, करी टाले आगे सो पैरं रूपंता।
लला बेग समझ ना सकया सतगुरां दी नीति नु, थले नु देख रहे सन, इस करके लला बेग ने यह समझिया के थलड़े पासे वार करेगा, इस करके मैं अपने नीचले भाग नु बचा लवां।
करी ताले आगे सो पैरंग रूपंता, अपने पैरां नु थम के ते ढाल पैरां नु बचाउण दे वास्ते तैनात कीती। गुरु शीघ्र ते हाथ उचे उभारा, करा चोल बाहो लगी जाए तारा।
पर सतगुरां ने देखिया किते ते वार किते कीता, देखिया थले ते भाव के वार उपर कीता। सतगुरां ने तलवार दा वार कीता, लगी जाए तारा, तिखी तलवार दी तार जा लगी गले दे विच।
बही कंठ मैं पर पीरी ते ऐसे, करे काट साबुन को तार जैसे।
कवि जी लिखते ने के लला बेग दे गल दे विच दी इस तरह तलवार फिर गई है के जिस तरह तार साबन नू कट देंदी है।
गिरियो शीस शीघ्र रहे नैन बायो, मनो श्री फलं बायु शाखा गिरायो।
इस तरीके दे नाल लला बेग दा जिहड़ा सिर सी ओ धरती दे उते डिग पिया। कवि जी प्रमाण देंदे ने
गिरियो शीस शीघ्र रहे नैन बायो,
शीघ्रता दे नाल धड़ तों शीस वख होके थले डिग पिया, अखां मानो के खुलियां दियां खुलियां रह गईयां।
मनो श्री फलंग वायु शाखा गिराओ,
या फिर कवि जी एक होर प्रमाण देंदे ने के लला बेग दा सिर इस तरह थले डिग पिया है धरती दे उते, जिवें के तेज हवा दे चलण दे नाल सिरी फल डिगदा है। नारियल दे फल नू आख्या जांदा है सिरी फल। कवि जी लिखदे ने के जिस तरह तेज हनेरी दे चलण दे नाल नारियल दे रुख तों नारियल दा फल टुट के थले डिग पैंदा है, इस तरह ਧੜ ਤੋਂ ਵੱਖ ਹੋ ਕੇ ਲੱਲਾ ਬੇਗ ਦਾ ਸਿਰ ਡਿੱਗ ਪਿਆ।
ਬਿਨਾ ਮੂੰਡ ਤੇ ਰੰਡ ਪੂਮੇ ਪਰਿਓ ਹੈ, ਤਰੰ ਮੂਲ ਛਿੰਨ ਮਨੋ ਸੋ ਗਿਰਿਓ ਹੈ। ਕਵੀ ਜੀ ਲਿਖਦੇ ਨੇ ਕਿ ਬਗੈਰ ਸਿਰ ਤੋਂ ਜਿਹੜਾ ਧੜ ਹੈ ਉਸ ਤੋਂ ਬਾਅਦ ਉਹ ਵੀ ਧਰਤੀ ਦੇ ਉੱਤੇ ਡਿੱਗ ਪਿਆ ਹੈ। ਤਰਮ ਮੂਲ ਛਿੰਨਾ ਮਨੋ ਸੋ ਗਿਰਿਓ ਹੈ। ਕਵੀ ਜੀ ਪ੍ਰਮਾਣ ਦਿੰਦੇ ਨੇ ਜਦੋਂ ਕਿਸੇ ਵੱਡੇ ਰੁੱਖ ਨੂੰ ਜੜ ਤੋਂ ਕੱਟਿਆ ਹੋਵੇ ਇਸ ਤਰ੍ਹਾਂ ਜਿਹੜਾ ਧੜ ਹੈ ਨਾ ਉਹ ਵੀ ਜ਼ਮੀਨ ਦੇ ਉੱਤੇ ਲੇਟ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਲੱਲਾ ਬੇਗ ਦੀ ਮੌਤ ਹੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਉਸ ਨੂੰ ਮਾਰ ਦਿੱਤਾ।
ਛੋਟੇ ਛੋਟੇ ਦੋਹਾਂ ਤਾਈ ਜ਼ਖਮ ਲੱਗੇ, ਉਧਰ ਜ਼ਰਾ ਧਿਆਨ ਨਾ ਵਿਚਾਰ ਕੀਤਾ, ਲਾਲਾ ਬੇਗ ਦੀ ਤੇਗ ਨੇ ਥਿੜਕ ਢਾਲੋ ਜਾ ਪੱਟ ਤੇ ਫੱਟ ਕੁਰ ਵਾਰ ਕੀਤਾ। ਕਾਰੀ ਜ਼ਖਮ ਆਇਆ ਗੁਰੂ ਜੀ ਭੜਕ ਉੱਠੇ, ਹਟਦੇ ਹੋਏ ਤੇ ਖੰਡੇ ਦਾ ਵਾਰ ਕੀਤਾ, ਸਿੱਧਾ ਮੋਢੇ ਤੇ ਪਿਆ ਕਰਤਾਰ ਸਿੰਘਾ, ਚੀਰ ਵਾਂਗ ਸ਼ਤੀਰ ਦੋ ਫਾਰ ਕੀਤਾ।
ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਨੇ ਲਿਖਿਆ ਕਿ ਉਸ ਵੇਲੇ ਲੱਲਾ ਬੇਗ ਦੀ ਮੌਤ ਹੋਈ।
ਰਹੇ ਉਹ ਬਚਾਵਤ ਤਰੇ ਕੋ ਉਪਰ ਪਾਇਓ ਪ੍ਰਹਾਰ, ਪ੍ਰਾਣ ਤਿਆਗ ਗਮਨਿਓ ਪਿਸਤ ਸਤ ਗੁਰ ਅਗਰ ਨਿਹਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਰਹਿਓ ਬਚਾਵਤ ਤਰੇ ਕੋ, ਕਿਉਂਕਿ ਸਤਿਗੁਰੂ ਜੀ ਥੱਲੇ ਤੱਕ ਰਹੇ ਸਨ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਆਪਣੇ ਹੇਠਲੇ ਹਿੱਸੇ ਨੂੰ ਬਚਾਉਣ ਦੀ ਚਾਹ ਦੇ ਵਿੱਚ ਲੱਲਾ ਬੇਗ ਲੱਗਿਆ ਰਿਹਾ। ਉੱਪਰ ਪਇਓ ਪ੍ਰਹਾਰ, ਪਰ ਜਿਹੜਾ ਪ੍ਰਹਾਰ ਹੈ ਜਿਹੜਾ ਵਾਰ ਹੈ ਉਹ ਸਤਿਗੁਰਾਂ ਨੇ ਉੱਪਰਲੇ ਪਾਸੇ ਕੀਤਾ। ਪ੍ਰਾਣ ਤਿਆਗ ਗਮਨਿਓ ਪਿਸਤ, ਆਖਰਕਾਰ ਪ੍ਰਾਣਾ ਨੂੰ ਤਿਆਗ ਕੇ ਬਹਿਸ਼ਤਾਂ ਦੇ ਵਿੱਚ ਪਹੁੰਚਿਆ ਹੈ। ਕਿਉਂ ਬਹਿਸ਼ਤਾਂ ਦੇ ਵਿੱਚ ਪਹੁੰਚਿਆ? ਅੱਗੇ ਕਵੀ ਜੀ ਲਿਖਦੇ ਨੇ ਸਤਿਗੁਰੂ ਅਗਰ ਨਿਹਾਰ, ਸਤਿਗੁਰਾਂ ਨੂੰ ਦੇਖਦਿਆਂ ਦੇਖਦਿਆਂ ਲੱਲਾ ਬੇਗ ਨੇ ਸਰੀਰ ਨੂੰ ਛੱਡਿਆ ਹੈ, ਇਸ ਕਰਕੇ ਬਹਿਸ਼ਤਾਂ ਦੇ ਵਿੱਚ ਰਣ ਭੂਮੀ ਦੇ ਵਿੱਚ ਮਰ ਕੇ ਪਹੁੰਚ ਗਿਆ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੱਲਾ ਬੇਗ ਜਿਹੜਾ ਕਿ ਤੁਰਕਾਂ ਦੀ ਸੈਨਾ ਦਾ ਵੱਡਾ ਜਰਨੈਲ ਸੀ ਉਸ ਦਾ ਵੀ ਖਾਤਮਾ ਕਰ ਦਿੱਤਾ। ਇਸ ਜਗ੍ਹਾ ਦੇ ਉੱਤੇ ਲੱਲਾ ਬੇਗ ਦੇ ਸਰੀਰ ਦੀ ਵੀ ਸਮਾਪਤੀ ਹੈ। ਦੂਸਰੇ ਪਾਸੇ ਜਿਹੜਾ ਇਹ ਅਧਿਆਸ ਕਵੀ ਜੀ ਨੇ ਲਿਖਿਆ ਸੀ ਇਹਦੀ ਵੀ ਸਮਾਪਤੀ ਹੈ। ਤੀਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਸੋ ਇਸ ਜਗ੍ਹਾ ਦੇ ਉੱਤੇ ਮੈਂ ਅੱਜ ਕਥਾ ਨੂੰ ਵਿਸਰਾਮ ਦਿੰਦਾ ਹਾਂ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰੀਕੇ ਦੇ ਨਾਲ ਵਾਪਰੇਗੀ। ਅੱਜ ਇੰਨੀਆਂ ਹੀ ਅਰਜ਼ਾ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾ।